तुष्टहं राम खोर ठग देश ठगंदा काम क्रोध मद लोभ मोह अहंकार करंदा विश्वास घाती अकृत कण मैं को न रखंदा सिमर मरीदा ढाडियां सतगुर बखसंदा ज्ञान अंजन गुर दिया अज्ञान अंधेर विनाश हर कृपा ते संत भेटिया नानक मन परगास होवै सिफत खसाम दी नूर अरसों कुरसों झटिया तुद डिठे सच्चे पातशाह मल जन्म जन्म दी कटिया
सुन पाई जोग कबित बनाए अनन भगत परथाए सहाय
वाहिगुरु जी का खालसा वाहिगुरु जी की फतेह। परम सत्कार योग सतगुरु साहब दी साजी नवाजी गुरु खालसा साध संगत जी सत्संगी जनो मन बिरतियां नूं एकागर करिए पंचम पातशाह गुरु नानक देव जी की पंजवीं जोत गुरु अर्जन देव साहब जी अमृतसर साहब विखे संगतां नूं तार रहे हन। आप जी दे पास भारत वर्ष दे अंदर जिहड़ा केंद्र मन्निया विद्या दा कांशी जिसनूं कहिंदे बनारस भी कहिंदे उत्थों सतसंगत जी पंडित चल के आया है। पूर्वले उस दे भाग जागे गुरु साहब दी शरण विच रहना चाहिया रहण नूं तां जी कीता पर वेले दा जी नहीं लगदा बेनती कीती महाराज जी मैं पंडित हाँ कृपा करो जे मैनूं हुक्म करो तां मैं कथा सुनावां। महाराज बड़े प्रसन्न होए कहिंदे पंडित जी फिर इउं कर जिहदे च ज्ञान होवे उपासना दा कथन होवे ऐसी उपनिषदां दी कथा सुना। 52 उपनिषदां ने सतसंग जी वेदां विचों निकलियां द्वापर दे अंदर उन्हां 52 उपनिषदां ने गऊआं दा रूप धार लिया कृष्ण दे सतसंग जी सामने खेडण वास्ते। सर्व गावो उपनिषद गोविंद गोपाल नंदना ऐसी उपनिषद की कथा उहदे अंदर भौ भगती का वर्णन है सतसंग जी। जिस वेले सतसंग जी एक उपनिषद की कथा सुनाई इहदे मन विच इह भी सी कि महाराज मैनू अनन भगत कहण अनन भगत ओह हुंदा जिहड़ा होर किसे ते भरोसा ना रखे जिवें पतवरता इस्त्री अपने पति तो बिना सतसंग जी होर किसे की परवाह नहीं करती। लेकिन भाई साल नूं मारने कहा भाई साडा अनन भगत है। पंडित दे मन विच भी इच्छा जागी कि मैनू भी कहण महाराज जी सतगुरां ने कहा ही ना पर माने दा झूरे कि मैनू काते नहीं कहिंदे। जदों सतसंग जी कथा उस उपनिषद की पूरी होई महाराज कहिंदे पंडित जी दूसरियां उपनिषदां की भी सुना दे कथा। कहिंदे महाराज वह पोथियां मेरे पास नहीं हन मेरे घर हन। महाराज कहिंदे फिर मंगा लै। कहिंदा जी थोड़ा हुक्म चाहीदा मैं अपने पुत्र नूं भेज के मंगा लैंदा। जदों सतसंग जी सतगुरां दी आग्या हो गई इन्हें अपने पुत्र नूं तैयार किया सतगुरां ने रस्ते का खर्च भी दिता सारा इहदे पुत्र नूं ऐन सगन लगन देख करके ज्योतिष मत अनुसार इन्हें विद्या किया सतसंग जी अपने पुत्र नूं उपनिषदां दीआं पोथियां लैण वास्ते। निकलण दी देर सी अमृतसर साहब तो जदे ही सतसंग जी गधा हींग पिया नाले मार के छड़प्पा सतसंग जी राह तो सज्जियों खब्बे नूं चलिया गया बुक्कल खोलण की बजाए बुक्कल मार गया। जदे ही सतसंग जी ब्राह्मण का लड़का मुरिया आके कहिंदा पिता जी गधे ने कुछ सगन कर दिता मैं तां मुड़े आया। गणेश भी मनाया बेअंत उहदियां मन्नता कीती कि कोई राह विच विघन ना पवे। जदों मुड़े आया गुरु अर्जन देव जी कहिंदे पंडित जी तेरा पुत्र गया नहीं। ਕਹਿੰਦੇ ਮਹਾਰਾਜ ਗਧਾ ਹੀਂਗ ਪਿਆ ਸੀ, ਲੰਘ ਗਿਆ ਮੂਹਰੇ ਦੀ ਪੁੱਠੇ ਪਾਸੇ ਨੂੰ। ਸਤਿਗੁਰੂ ਜੀ ਕਹਿੰਦੇ ਗਣੇਸ਼ ਜੀ ਮਨਾਏ, ਡੰਡੌਤਾਂ ਕੀਤੀਆਂ, ਹਰ ਤਰ੍ਹਾਂ ਕਰਕੇ ਤੂੰ ਸਾਰੇ ਨਿਯਮ ਕੀਤੇ, ਗਧੇ ਨੇ ਕਿਵੇਂ ਤੇਰਾ ਉਹ ਵਿਘਨ ਪਾ ਦਿੱਤਾ। ਗਧਾ ਇੱਕ ਪਸ਼ੂ ਹੈ। ਸਿੰਘ ਸਰਨ ਕਤ ਜਾਈਆ ਜੋ ਜੰਬਕ ਗ੍ਰਸ ਹੈ, ਸ਼ੇਰ ਦੀ ਸ਼ਰਨ ਪੈਣ ਦਾ ਕੀ ਫਾਇਦਾ ਜੇ ਕਰਕੇ ਗਿੱਦੜ ਹੀ ਖਾ ਜਾਣ ਆਪਾਂ ਨੂੰ। ਇਹ ਗਧਾ ਵੀ ਕਦੇ ਵਿਘਨ ਪਾ ਸਕਦਾ ਸੀ। ਦੇਖਿਆ ਤੂੰ ਮਨ ਵਿੱਚ ਰੋਚਦਾ ਸੀ ਮੈਨੂੰ ਵੀ ਅਨੰਨ ਭਗਤ ਕਹਿਣ, ਤੈਨੂੰ ਅਨੰਨ ਭਗਤ ਕੀ ਕਹਿ ਦੀਏ, ਤੈਨੂੰ ਤਾਂ ਗਣੇਸ਼ 'ਤੇ ਵੀ ਭਰੋਸਾ ਨਹੀਂ ਹੈ, ਸਾਡੇ 'ਤੇ ਤਾਂ ਕੀ ਹੋਣਾ। ਜੇ ਤੈਨੂੰ ਗਣੇਸ਼ 'ਤੇ ਸੰਪੂਰਨ ਭਰੋਸਾ ਹੁੰਦਾ, ਕਿਸੇ ਦੀ ਪਰਵਾਹ ਨਾ ਕਰਦਾ, ਪੁੱਤਰ ਨੂੰ ਕਹਿੰਦਾ ਜਾ ਪੁੱਤਰ ਲਿਆ ਪੋਥੀਆਂ, ਅਨੰਨ ਭਗਤ ਸਾਡੇ ਗੁਰਸਿੱਖ ਨੇ, ਕਦੇ ਵੀ ਮੋੜੇ ਮੁੜਦੇ ਨਹੀਂ, ਜਦੋਂ ਅਰਦਾਸ ਕਰਕੇ ਚਲੇ ਜਾਣ ਭਾਵੇਂ ਹਜ਼ਾਰਾਂ ਵਿਘਨ ਪਈ ਜਾਣ ਕੋਈ ਨਹੀਂ ਅਸਰ ਕਰਦਾ। ਸਗਨ ਪਸਗਨ ਤਿਸਕੋ ਲੱਗਾ ਜਿਸ ਚੀਤ ਨਾ ਆਵੇ। ਉਸੇ ਵੇਲੇ ਸਤਸੰਗ ਜੀ ਭਾਈ ਪੈੜੇ ਮੋਖੇ ਨੂੰ ਸੱਦਿਆ, ਕਹਿੰਦੇ ਭਾਈ ਪੈੜੇ ਮੋਖੇ ਤੈਨੂੰ ਪਤਾ ਇੱਕ ਸੰਗਲਾ ਦੀਪ ਟਾਪੂ ਹੈ, ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚੇ, ਰਾਜੇ ਸ਼ਿਵ ਨਾਭ ਨੂੰ ਯੋਗ ਮਤ ਦੁਆਰਾ ਉਪਦੇਸ਼ ਦਿੱਤਾ ਕਿ ਪ੍ਰਾਣਾਯਾਮ ਦੁਆਰਾ ਕਿਵੇਂ ਸਵਾਸ ਚੜ੍ਹਾਈ ਦੇ ਨੇ ਦਸਵੇਂ ਦੁਆਰ, ਬਹੁਤ ਸਾਰੀ ਉੱਥੇ ਸਿੱਖਿਆ ਦੇ ਕੇ ਉਹ ਨਾਲੇ ਆਪ ਹੀ ਲਿਖ ਦਿੱਤੀ ਉਹ ਪੋਥੀ, ਉਹਦਾ ਨਾਂ ਪ੍ਰਾਣ ਸੰਗਲੀ ਹੈ, ਪ੍ਰਾਣਾਂ ਨੂੰ ਸਵਾਸਾਂ ਨੂੰ ਚੜ੍ਹਾਉਣ ਦੀ ਯੁਗਤੀਆਂ। ਗੁਰੂ ਨਾਨਕ ਦੇਵ ਜੀ ਨੇ ਬਚਨ ਕਰ ਕੀਤੇ ਹੋਏ ਨੇ ਕਿ ਹੇ ਰਾਜਾ ਸ਼ਿਵ ਨਾਭ, ਜਦੋਂ ਸਾਡੇ ਦੇਸ਼ ਪੰਜਾਬ ਵਿੱਚੋਂ ਕੋਈ ਸਿੱਖ ਲੈਣ ਆਵੇਗਾ ਨਾ ਇਹ ਪੋਥੀ, ਉਦੋਂ ਤੁਸੀਂ ਦੇ ਦਿਓ। ਅੱਜ ਰਾਜਾ ਸ਼ਿਵ ਨਾਭ ਸਮਾ ਚੁੱਕਿਆ, ਉਹਦਾ ਪੁੱਤਰ ਵੀ ਰਾਜ ਕਰਕੇ ਸਮਾ ਚੁੱਕਿਆ, ਉਹਦਾ ਪੋਤਰਾ ਹੈ ਇਸ ਵੇਲੇ, ਉਡੀਕ ਰਹੇ ਨੇ, ਅਮਾਨਤ ਰੱਖੀ ਹੋਈ ਹੈ। ਇੱਕ ਦੂਜਾ ਰਾਜਾ ਰਾਜੇ ਨੂੰ ਕਹਿ ਜਾਂਦਾ ਸੀ ਵੀ ਇਹ ਗੁਰੂ ਨਾਨਕ ਦੇਵ ਜੀ ਦਾ ਬਚਨ ਹੈ, ਇਹ ਪੋਥੀ ਆਪਣੇ ਕੋਲ ਅਮਾਨਤ ਹੈ, ਜਦੋਂ ਕੋਈ ਪੰਜਾਬ ਤੋਂ ਸਿੱਖ ਆਵੇ ਉਹਨੂੰ ਦੇਣੀ ਹੈ। ਤਿੰਨ ਪੀੜ੍ਹੀਆਂ ਲੰਘ ਗਈਆਂ ਸਤਸੰਗ ਜੀ, ਦੇਖ ਲਓ ਬਚਨ ਨਹੀਂ ਭੁੱਲੇ, ਇੱਥੇ ਤਾਂ ਆਪਾਂ ਹੀ ਭੁੱਲ ਜਾਂਦੇ ਹਾਂ। ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁੱਖ ਹੋਏ। ਇੱਧਰ ਸਤਸੰਗ ਜੀ ਭਾਈ ਪੈੜੇ ਮੋਖੇ ਨੂੰ ਤਿਆਰ ਕਰਕੇ ਭੇਜਿਆ, ਕਹਿੰਦੇ ਜਾ ਭਾਈ, ਹੁਕਮਨਾਮਾ ਸਤਸੰਗ ਜੀ ਦੇ ਦਿੱਤਾ ਹੈ ਭਾਈ ਪੈੜੇ ਮੋਖੇ ਨੂੰ, ਜਾ ਜਾ ਕੇ ਪੋਥੀ ਲੈ ਕੇ ਆ। ਪੈੜੇ ਮੋਖੇ ਨੇ ਉਹ ਨਹੀਂ ਪੁੱਛਿਆ ਕਿ ਕਿਹੜੀ ਦਸ਼ਾ ਵੱਲ ਹੈ ਟਾਪੂ, ਕਿੰਨੀ ਦੂਰ ਹੈ, ਮੈਨੂੰ ਰਾਹ ਵਿੱਚ ਕਿੰਨੀਆਂ ਔਕੜਾਂ ਹੋਣਗੀਆਂ, ਕਿਹੜੇ ਰਾਹ ਜਾਊਂ, ਖਰਚ ਕਿੱਥੋਂ ਕਰੂੰਗਾ। ਇੱਕ ਸਿੱਖ ਨੇ ਕੁਦਰਤੀ 5 ਪੈਸੇ ਮੱਥਾ ਟੇਕਤਾ, ਉਹੀ ਭਾਈ ਪੈੜੇ ਮੁੱਖ ਨੂੰ ਫੜਾ ਤੇ ਗੁਰੂ ਅਰਜਨ ਦੇਵ ਜੀ ਨੇ। ਇਉਂ ਨਹੀਂ ਕਿਹਾ ਵੀ ਇਹ ਥੋੜ੍ਹੇ ਨੇ ਬਹੁਤੇ ਨੇ, ਉਹੀ ਸਿਦਕ ਨਾਲ ਸਤਸੰਗ ਜੀ ਗੰਢ ਗੱਠ ਬੰਨ ਲਏ ਅਤੇ ਅਰਦਾਸ ਕਰਕੇ ਤਿਆਰੀ ਕਰ ਲਈ। ਪੰਡਿਤ ਨੂੰ ਕਹਿਣ ਲੱਗੇ, ਦੇਖ ਪੰਡਿਤ, ਤੇਰੇ ਪੁੱਤਰ ਨੂੰ ਸਾਰਾ ਅਸੀਂ ਖਰਚ ਦਿੱਤਾ, ਤਾਂ ਗਣੇਸ਼ ਵਗੈਰਾ ਮਨਾਏ, ਸਾਡੇ ਚਰਨਾਂ ਵਿੱਚ ਵੀ ਆ ਕੇ ਤੂੰ ਕਥਾ ਕਰਦਾ, ਤੈਨੂੰ ਹਲੇ ਭਰੋਸਾ ਕਿਸੇ 'ਤੇ ਨਹੀਂ ਹੈ, ਤੈਨੂੰ ਅਨੰਨ ਭਗਤ ਕਿਵੇਂ ਕਹਿ ਦਈਏ। ਭਾਈ ਸਾਲੋ ਵਰਗੇ ਸਾਡੇ ਅਨੰਨ ਭਗਤ ਨੇ, ਆਹ ਦੇਖ ਭਾਈ ਪੈੜੇ ਮੋਖੇ ਵਰਗੇ ਸਾਡੇ ਅਨੰਨ ਭਗਤ ਨੇ, ਕਰੋੜਾਂ ਕੁਸਗਨ ਹੋ ਜਾਣ, ਇਹ ਨਹੀਂ ਕਦੇ ਵੀ ਪਿੱਛੇ ਹਟਣਗੇ। ਅਗਾਹਾਂ ਕੂਤਰਾਗ ਪਿੱਛਾ ਫੇਰ ਨਾ ਮੋਢੜਾ, ਨਾਨਕ ਸਿੱਜ ਅਵੇਹਾ ਵਾਰ, ਬਹੁ ਨਾ ਹੋਵੀ ਜਨਮੜਾ। ਜਿਸ ਵੇਲੇ ਸਤਸੰਗਤ ਜੀ ਪੰਡਿਤ ਨੂੰ ਇਹ ਬਚਨ ਸੁਣਾਏ, ਨਾਲ ਹੀ ਭਾਈ ਗੁਰਦਾਸ ਜੀ ਕੋਲੇ ਬੈਠਾ ਸੀ। ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ, ਭਾਈ ਗੁਰਦਾਸ ਜੀ, ਬਾਣੀ ਤੂੰ ਬਹੁਤ ਉਚਾਰਦਾ, ਤੇਰੀਆਂ 12 ਵੀ ਉਚਾਰੀਆਂ ਹੋਈਆਂ ਕਵਿਤ ਸਵਈਏ, ਇਹ ਪੰਡਿਤ ਪ੍ਰਥਾਏ ਵੀ ਸਿੱਖਿਆ ਦੇ ਦੋ ਸਵਈਏ ਉਚਾਰਦੇ ਕਵਿਤ। ਉਹ ਜਿਹੜੇ ਸਤਸੰਗ ਜੀ ਉਸ ਵੇਲੇ ਭਾਈ ਗੁਰਦਾਸ ਜੀ ਨੇ ਦੋ ਕਵਿਤ ਇਹ ਪੰਡਿਤ ਪ੍ਰਥਾਏ ਉਚਾਰੇ, ਉਹ ਆਪਾਂ ਵਿਚਾਰ ਰਹੇ ਹਾਂ। ਜਿਵੇਂ ਪੈੜਾ ਮੋਖਾ ਸਤਸੰਗ ਜੀ ਪ੍ਰਾਣ ਸੰਗਲੀ ਗ੍ਰੰਥ ਨੂੰ ਲੈ ਕੇ ਆਵੇਗਾ ਔਰ ਜਾ ਰਿਹਾ ਹੈ, ਉਹ ਕਥਾ ਸਤਸੰਗ ਜੀ ਸੁਣੋ, ਆਪ ਬਿਰਤੀਆਂ ਨੂੰ ਕਾਗਰ ਕਰੋ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਮਹਾਂਪੁਰਖ ਸਤਸੰਗ ਜੀ, ਵੱਡੇ ਯੋਧੇ ਬਰੀ ਗੁਰਸਿੱਖ ਜਿਨ੍ਹਾਂ ਨੇ ਗੁਰਸਿੱਖੋ ਇਹੋ ਜਿਹਾ ਕਥਾ ਅੰਕਿਤ ਕੀਤੀ ਗੁਰਗ੍ਰੰਥ ਪੁਸਤਕਾਂ ਦੇ ਅੰਦਰ, ਜਿਨ੍ਹਾਂ ਨੂੰ ਆਪਾਂ ਸਤਸੰਗ ਜੀ ਅੱਜ ਇੰਨੀ ਬੁੱਧੀ ਨਹੀਂ ਰੱਖਦੇ ਕਿ ਇਹੀ ਜੀ ਰਚਨਾ ਰਚ ਸਕੀਏ। ਆਪਾਂ ਨੂੰ ਲਾਹਾ ਲੈ ਲਈਏ, ਇਹੀ ਚੰਗੇ ਸਤਸੰਗ ਜੀ ਕਰਮ ਹਨ। ਆਪ ਕਥਾ ਸੁਣੋ।
ਸੁਣ ਪਾਈ ਜੁਗ ਕਵਿਤ ਬਣਾਏ।
ਭਾਈ ਗੁਰਦਾਸ ਨੇ ਗੁਰੂ ਅਰਜਨ ਦੇਵ ਜੀ ਦਾ ਹੁਕਮ ਸੁਣ ਕਰਕੇ ਦੋ ਕਵਿਤ ਬਣਾਤੇ। ਜਦੇ
ਅਨੰਨ ਭਗਤ ਪਰ ਥਾਏ ਸਹਾਏ।
ਸੋ ਮਨੀਕ ਦੱਸਦੇ ਤੇ ਅਨੰਨ ਭਗਤ ਹੁੰਦਾ ਕਿਹਾ ਗਿਆ ਹੈ।
ਸੋ ਅਬ ਇਸ ਥਾਂ ਲਿਖੇ ਬਣਾਈ,
ਇੱਥੇ ਬਣਾ ਕੇ ਲਿਖੇ ਹਨ।
ਪੜ ਕਰ ਜਾਣੋ ਗੁਰਸਿੱਖ ਭਾਈ।
ਇਹ ਗੁਰਸਿੱਖ ਭਰਾਵੋ ਜਾਣ ਲਓ, ਇਹ ਪੜ੍ਹ ਕਰਕੇ ਕਿ ਅਨੰਨ ਭਗਤੀ ਕਹੀ ਜੀ ਹੁੰਦੀ ਹੈ।
ਭਾਈ ਗੁਰਦਾਸ ਜੀ ਵਾਚ ਕਵਿਤ ਵੈਸ਼ਨੋ ਅਨੰਨ ਬ੍ਰਹਮਣ ਸਾਲ ਗ੍ਰਾਮ।
ਭਾਈ ਗੁਰਦਾਸ ਜੀ ਕਹਿੰਦੇ, ਹੇ ਬ੍ਰਹਮਣ, ਤੂੰ ਵੈਸ਼ਨੂ ਹੈ, ਆਪਣੇ ਆਪ ਨੂੰ ਅਨੰਨ ਭਗਤ ਸਦਾਉਣਾ ਹੈ, ਸਾਲ ਗ੍ਰਾਮ ਦੀ ਪੂਜਾ ਵੀ ਕਰਦਾ।
ਸੇਵਾ ਗੀਤਾ ਭਗਵਤ ਸਰੋਤਾ ਕਾਕੀ ਕਹਾਵੀ।
ਫਿਰ ਸਾਲ ਗ੍ਰਾਮ ਦੀ ਸੇਵਾ ਵੀ ਕਰਦਾ ਤੇ ਭਗਤ ਵੀ ਖਵਾਉਣਾ ਤੇ ਗੀਤਾ ਤੇ ਭਾਗਵਤ ਆਦਿਕ ਦਾ ਸਰੋਤਾ ਵੀ ਹੈ, ਤੂੰ ਵਕਤਾ ਵੀ ਹੈ।
ਤੀਰਥ ਧਰਮ ਦੇਵ ਯਾਤਰਾ ਕੋ ਪੰਡਤ।
ਐਡਾ ਵੱਡਾ ਸਿਆਣਾ ਗਿਆਨਵਾਨ ਹੋ ਕੇ ਜੋ ਤੀਰਥ ਯਾਤਰਾ ਦੇਵੀ ਦੇਵਤਿਆਂ ਦੇ ਅਸਥਾਨਾਂ ਦੀ ਤੂੰ ਕਰਦਾ, ਉਸ ਵੇਲੇ
ਪੁੱਛ ਕਰਤ ਗਵਨ ਸੋ ਮਹੂਰਤ ਸੁਧਾਵੀ।
ਪੁੱਛ ਕੇ ਜਾਣਾ ਪੰਡਿਤ ਤੋਂ, ਕੀ ਪੁੱਛਣਾ ਜੋਤਿਸ਼ੀ ਕੋਲੋਂ, ਕੋਈ ਮਹੂਰਤ ਘੜੀ ਲਗਨ ਸਗਨ ਸਧਾਉਂਦਾ ਹੈ ਤੂੰ।
ਬਾਹਰ ਨਿਕਸ ਘਰ ਦਬ ਸਮਾਨ ਸਗਨ ਕਹਿ।
ਕੀ ਹੋ ਗਿਆ, ਬਾਹਰ ਨਿਕਲਿਆ ਨੀ, ਯਾਤਰਾ ਨੂੰ ਤਿਆਰ ਹੋਇਆ, ਜਦੀ ਗਧਾ ਹੀਂਗ ਪਿਆ।
ਸ਼ੰਕਾ ਉਪਰਾਜ ਕਹਿ ਬਹੋਰ ਘਰ ਆਵੇ।
ਸ਼ੰਕਾ ਮਨ ਵਿੱਚ ਭਰਮ ਹੋ ਗਿਆ ਤੇ ਮੁੜਿਆ ਆਇਆ ਘਰ ਨੂੰ।
ਪਤ ਬਰਤ ਗਹਿਰੈ ਸਖਤ ਨਾ ਏਕਾ ਟੇਕ।
ਤੈਨੂੰ ਪਤਾ ਤੇਰੇ ਨਾਲ ਤਾਂ ਪਤ ਬਰਤ ਹੈ, ਇਸਤਰੀ ਚੰਗੀ ਹੈ, ਇੱਕ ਪਤੀ ਦੀ ਟੇਕ ਰੱਖਦੀ ਆ। ਛੈਰ ਲੰਘਦੇ ਪਾਰ ਗੋਰੀ ਮਨ ਧੀਰਿਆ, ਕੰਚਨ ਬੰਨੇ ਕਾ ਪਾਸੇ ਕਰਵਤ ਚੀਰਿਆ। ਜਿਹੜੇ ਪਾਣੀ ਵਿੱਚ ਦੀ ਪਤੀ ਮੂਹਰੇ ਲੰਘ ਜੇ, ਇਸਤਰੀ ਕਦੇ ਨੀ ਡਰਦੀ, ਪਿੱਛੇ ਤੀਰ ਵਾਂਗੂ ਲੰਘ ਜਾਂਦੀ ਹੈ। ਇਸੇ ਤਰ੍ਹਾਂ ਉਹ ਕਦੇ ਵੀ ਆਪਣੇ ਪਤ ਵਰਤਾ ਧਰਮ ਤੋਂ ਪਿੱਛੇ ਨਹੀਂ ਹਟਦੀ। ਤੈਨੂੰ ਆਪਣੇ ਇਸ਼ਟ ਤੇ ਭਰੋਸਾ ਨਹੀਂ, ਗਧੇ ਦਾ ਵਿਘਨ ਪਾਇਆ ਤੂੰ ਮੁੜਿਆ ਆਇਆ ਹੈ।
ਦੁਬਿਧਾ ਅਸ਼ਤ ਨਾ ਪਰਮ ਪਦ ਪਾਵੇ।
ਜਿਹਦੇ ਅੰਦਰ ਦੁਬਧਾ ਨਾ, ਜਾਵਾਂ ਕਿ ਨਾ ਜਾਵਾਂ, ਮੰਨਾ ਕਿ ਨਾ ਮੰਨਾ, ਉਹ ਪਰਮ ਪਦ ਵੀ ਨਹੀਂ ਪਾ ਸਕਦਾ ਹੈ।
ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ।
ਦੇਖ ਦੂਸਰੇ ਕਵਿਤ ਦੱਸਦੇ ਨੇ, ਗੁਰਸਿੱਖਾਂ ਦੀ ਸੰਗਤ ਦੇ ਵਿੱਚ ਮਿਲਾਪ ਕਿਹੜਾ ਕਰਨਾ ਨਾ, ਇਹਦਾ ਬੜਾ ਭਾਰੀ ਪ੍ਰਤਾਪ ਹੈ ਸੰਗਤ ਵਿੱਚ ਮਿਲਣ ਦਾ।
ਪਤ ਬਰਤ ਏਕ ਟੇਕ ਦੁਬਿਧਾ ਨਿਵਾਰੀ ਹੈ।
ਜਿਹੜੀ ਪਤ ਬਰਤ ਹੈ ਇਸਤਰੀ ਹੁੰਦੀ ਹੈ, ਇੱਕ ਪਤੀ ਤੇ ਟੇਕ ਓਟ ਰੱਖਦੀ ਹੈ, ਉਹਨੇ ਦੁਬਧਾ ਨਿਵਿਰਤ ਕਰ ਦਿੱਤੀ, ਉਹਦੇ ਅੰਦਰ ਭ੍ਰਾਂਤੀ ਨਹੀਂ। ਇਸ ਤਰ੍ਹਾਂ ਗੁਰਸਿੱਖ ਨੇ ਇੱਕ ਸੰਗਤ ਦੀ ਟੇਕ ਓਟ ਲਈ ਹੈ, ਕਿਸੇ ਪਾਸੇ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਢੋਲ ਢਮੱਕਾ ਸਰਬਰ ਦਾ, ਬੜੇ ਪੀਰਖਾਨਿਆਂ ਨੂੰ ਦੁਨੀਆਂ ਤੁਰੀ ਜਾਂਦੀ, ਕੋਈ ਕਿਸੇ ਪਾਸੇ। ਲੇਕਿਨ ਸਤ ਸੰਗਤ ਜੀ, ਗੁਰੂ ਕੇ ਸਿੱਖ ਨੇ ਤਾਂ ਇੱਕ ਟੇਕ ਓਟ ਆ ਸੰਗਤ ਦੀ ਰੱਖੀ ਹੈ।
ਪੁੱਛਤ ਨਾ ਜੋਤਕ ਔ ਬੇਦ ਸਤਵਾਰ।
ਸਿੱਖ ਨੀ ਪੁੱਛਦਾ ਮੈਂ ਸੰਗਤ ਚ ਨੂੰ ਚੱਲਿਆ ਵੀ ਜੋਤ ਛਲਵਾ ਲਵਾਂ, ਕਿਤੇ ਰਾਜ ਗੱਡੀ ਥੱਲੇ ਨਹੀਂ ਆਜੂ ਜਾ ਉਰਾ ਪਾਰਾ, ਨਾ। ਉਹ ਤਾਂ ਇੱਕਦਮ ਸਤਸੰਗ ਜੀ ਉੱਥੋਂ ਘਰੋਂ ਹੀ ਧਿਆਨ ਧਾਰ ਲੈਂਦਾ ਸੰਗਤ ਦਾ, ਕੋਈ ਜੋਤਿਸ਼ ਸਥਿਤਵਾਰ ਨਹੀਂ ਪੁੱਛਦਾ।
ਕਸ਼ੂ ਗ੍ਰਹਿ ਔਰ ਨਛੱਤਰ ਕੀ ਨਾ ਸ਼ੰਕਾ ਉਰਧਾਰੀ ਹੈ।
ਕੋਈ ਨਛੱਤਰਾਂ ਦੀ, ਗ੍ਰਹਿ ਲਗਨ ਸਗਨ ਦੀ ਸ਼ੰਕਾ ਹੀ ਨਹੀਂ ਹਿਰਦੇ ਚ ਧਾਰਦਾ।
ਜਾਣਤ ਨਾ ਸਗਨ ਲਗਨ ਆਣ ਦੇਵ ਸੇਵ।
ਨਾ ਕਿਸੇ ਹੋਰ ਦੇਵਤੇ ਦੀ ਭਗਤੀ ਕਰਦਾ ਹੈ, ਲਗਨ ਸਗਨ ਨਹੀਂ ਜਾਣਦਾ।
ਸ਼ਬਦ ਸੁਰਤ ਲਿਵ ਨੇ ਨਿਰੰਕਾਰੀ ਹੈ।
ਕੀ ਹੈ ਸਤਸੰਗ ਜੀ, ਸ਼ਬਦ ਵਿੱਚ ਸੁਰਤ ਜੋੜੀ ਹੋਈ ਹੈ, ਔਰ ਨੇਕ ਇਹਦੇ ਨਾਲ ਨਿਰੰਕਾਰ ਪਰਮੇਸ਼ਰ ਨਾਲ ਹੈ।
ਸਿੱਖ ਸੰਤ ਬਾਲਕ ਸ੍ਰੀ ਗੁਰ ਪ੍ਰਤਪਾਲ ਕੋਏ ਜੀ।
ਇਉਂ ਪੰਡਿਤ ਜੀ, ਭਾਈ ਗੁਰਦਾਸ ਜੀ ਕਹਿੰਦੇ, ਜਿੰਨੇ ਸਾਡੇ ਸਿੱਖ ਸੰਤ ਨੇ ਗੁਰੂ ਨਾਨਕ ਦੇਵ ਜੀ ਦੇ ਘਰ ਦੇ, ਇਹ ਬਾਲਕੇ ਨੇ ਗੁਰੂ ਨਾਨਕ ਦੇਵ ਜੀ ਦੇ।
ਹੋਏ ਜੀਵਨ ਮੁਕਤ ਗਤ ਬ੍ਰਹਮ ਵਿਚਾਰੀ ਹੈ।
ਬ੍ਰਹਮ ਦੀ ਵਿਚਾਰ ਕਰਦੇ ਨੇ ਸੰਗਤ ਚ ਬੈਠ ਕੇ, ਤਾਂ ਜੀਵਨ ਮੁਕਤ ਨੇ ਸਜਾਈ, ਇਹਨਾਂ ਨੂੰ ਕਦੇ ਕੋਈ ਵਿਘਨ ਨਹੀਂ ਪੈਂਦਾ, ਇਹ ਸਾਰੀ ਅਨੰਨ ਭਗਤ ਨੇ। ਤੂੰ ਵੀ ਸਿੱਖੀ ਧਾਰ ਗੁਰੂ ਨਾਨਕ ਦੇਵ ਜੀ ਦੇ ਘਰ ਦੀ, ਗੁਰੂ ਅਰਜਨ ਦੇਵ ਜੀ ਦੇ ਚਰਨ ਪਕੜੇ ਨੇ, ਤੂੰ ਕਥਾ ਸੁਣਾਉਂਦਾ ਹੈ, ਤੇਰੇ ਭਾਗ ਖੁੱਲ ਗਏ ਤੇ ਤੂੰ ਵੀ ਅਨੰਨ ਭਗਤ ਬਣ।
ਚੌਪਈ ਨਿਰਣੇ ਕਰ ਦਿਜਨੇ ਤਬ ਜਾਣੇ।
ਜਦੋਂ ਨਿਰਣੇ ਕਰਕੇ ਬ੍ਰਹਮਣ ਨੇ ਜਾਣ ਲਿਆ ਜੋ ਕਾਂਸ਼ੀ ਤੋਂ ਆਇਆ ਸੀ।
ਵਾਕ ਯਥਾਰਥ ਆਪ ਬਖਾਨੇ।
ਕਹਿਣ ਲੱਗਾ, ਹੇ ਭਾਈ ਗੁਰਦਾਸ ਜੀ, ਤੁਹਾਡੇ ਬਚਨ ਬਿਲਕੁਲ ਹੀ ਸੱਚੇ ਹਨ।
ਸ਼ਾਂਤ ਪਈ ਸੁਣ ਗੁਰੂ ਰਵ ਤਿਜ ਕੋ।
ਗੁਰੂ ਸਾਹਿਬ ਦੀ ਬਾਣੀ ਸੁਣ ਕੇ ਸਤ ਸੰਗਤ ਜੀ ਕਹਿੰਦਾ ਮੈਨੂੰ ਸ਼ਾਂਤੀ ਆ ਗਈ।
ਬੋਰਨ ਸੰਸਾ ਪ੍ਰਾਪਤ ਰਿਦਕੋ,
ਮੁੜ ਕੇ ਸੰਸਾ ਨੀ ਇਹਨੂੰ ਹੋਇਆ, ਲਗਨ ਸਗਨ ਨੀ ਵਿਚਾਰਿਆ ਇਸਨੇ,
ਮਸਤਕ ਟੇਕ ਸਿਮਰ ਗੁਰ ਗਯੋ,
ਮੱਥਾ ਟੇਕ ਕਰਕੇ ਇਧਰ ਸਤ ਸੰਗੀ ਭਾਈ ਪੈੜਾ ਮੋਖਾ ਵੀ ਸੰਗਲਾ ਦੀਪ ਨੂੰ ਚਲਿਆ ਗਿਆ। ਸੋ ਸਤ ਸੰਗਤ ਜੀ ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਇੱਕ ਓਂਕਾਰ। ਜੇ ਕਰਕੇ ਸਤਸੰਗ ਜੀ ਸਾਹਾ ਸੋਧਣਾ ਹੋਵੇ, ਜਲਣ ਨੇ ਜੱਟ ਹੋਇਆ ਸਤਸੰਗ ਜੀ ਭਗਤ ਮਾਝੇ ਦੇ ਅੰਦਰ, ਸਾਦਾ ਭਗਤ ਸੀ ਸਤਸੰਗਤ ਜੀ, ਮੂੰਹੋਂ ਸੋਤੇ ਸਿੱਧੀ ਬੋਲ ਦਿੰਦਾ ਜਲਣ ਭੱਟ ਜੱਟ ਹੈ ਜਿਹਾ ਸੀ ਸਤਸੰਗ ਜੀ ਭਗਤ। ਛੇਵੇਂ ਪਾਤਸ਼ਾਹ ਦੇ ਟਾਈਮ ਹੋਇਆ, ਇਹਨੇ ਸਤਸੰਗਤ ਜੀ ਕਿਹਾ ਹੈ ਬ੍ਰਾਹਮਣਾਂ ਦੇ ਘਰ ਕਾਜੀਆਂ ਦੇ ਘਰ ਪਿੱਟਣਾ, ਬ੍ਰਾਹਮਣਾਂ ਦੇ ਘਰ ਰੰਡ, ਚੱਲ ਜਲਣਾ ਕਰ ਆਪਣੇ ਸਾਹਾ ਧਰੋ ਨਿਸੰਗ। ਜੇ ਸਾਹੇ ਸੁਧਾਏ ਹੋਏ ਫਿਰ ਵੀ ਵਿਘਨ ਪੈ ਗਏ, ਫਿਰ ਸਾਹੇ ਸੁਧਾਏ ਦਾ ਫਾਇਦਾ ਕੀ? ਸਾਹਾ ਸੋਧਿਆ ਵਸ਼ਿਸ਼ਟ ਨੇ ਸੀਤਾ ਦਾ, ਕੀ ਸਤਸੰਗ ਜੀ ਸੁੱਖ ਮਾਣਿਆ, ਕਿੰਨੇ ਸਾਲ ਵਿਛੋੜੇ ਝੱਲੇ ਤੇ ਬਨਵਾਸ ਕੱਟਦੇ ਰਹੇ। ਇਸ ਕਰਕੇ ਸਾਹੇ ਉੱਪਰ ਇੱਕ ਓਂਕਾਰ, ਇਹ ਜਿਹੜੇ ਸਾਹੇ ਸੋਧਣੇ ਇਹਨੂੰ ਇੱਥੋਂ ਭਾਈ ਇੱਕ ਓਂਕਾਰ ਵਾਹਿਗੁਰੂ ਦਾ ਨਾਮ ਹੈ। ਜਿੱਥੇ ਨਾਮ ਹੈ ਉੱਥੇ ਕੋਈ ਵਿਘਨ ਨਹੀਂ ਲੱਗਦਾ ਹੈ, ਜੇ ਵਿਘਨ ਲੱਗੇ ਵੀ ਤਾਂ ਦੂਸਰੀ ਕੁੰਜੀ ਤੁਹਾਡੇ ਕੋਲ ਮਾਰਨ ਕੀ ਹੱਥ 'ਚ ਫੜਾਈ ਹੋਈ ਹੈ, ਭਾਣਾ ਮੰਨਣਾ ਕਰਮਾਂ ਅਨੁਸਾਰ। ਜੋ ਸਤਸੰਗ ਜੀ ਕੋਈ ਦੁੱਖ ਸੁੱਖ ਹੈ, ਭਾਣਾ ਮੰਨਣਾ ਕਾਹਤੇ ਤੁਹਾਨੂੰ ਕਿਹਾ ਹੋਇਆ ਹੈ? ਅਵਸ਼ਮੇ ਭੁਗਤਵਿਓ ਕਰਤਾ ਕਰਤਾ ਸੁਭੰਗ ਭੁਗਤਿਓ ਨਾਖੀਏ, ਤੇ ਕਰੋੜਾਂ ਜਨਮ ਭੋਗ ਲਈਏ, ਜਿਹੜਾ ਕਰਮ ਰੇਖਾ ਉਹ ਟਲਦੀ ਨਹੀਂ ਹੈ। ਇੱਕ ਲੜਕੀ ਸੀ ਸਤਸੰਗਤ ਜੀ, ਲਾਵਾਂ ਤੇ ਹੀ 21 ਪਤੀ ਮਰੇ, 21 ਵੇਰ ਲਾਵਾਂ ਪੜ੍ਹਾਉਣ ਲੱਗੀ। ਉਹ ਬਾਲੀ ਰੋਵੇ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਸੋ ਸਤਸੰਗਤ ਜੀ ਤੋਤਾ ਤੋਤੀ ਸੀ, ਪੂਰਵਲੇ ਸਤਸੰਗ ਜੀ ਜਨਮ ਦਾ ਗਿਆਨ ਸੀ। ਇਹ ਵਿਚਾਰੀ ਜਦੋਂ 21 ਪਤੀ ਮਰ ਗਏ, ਜੰਗਲ 'ਚ ਬਿਰਛ ਥੱਲੇ ਬੈਠ ਕੇ ਤਹਾਂ ਮਾਰ ਕੇ ਇਕੱਲੀ ਰੋਣ ਲੱਗੀ, ਬਰਲਾਪ ਲੱਗੀ ਕਰਨ। ਤੋਤਾ ਤੋਤੀ ਨੇ ਆਵਾਜ਼ ਦਿੱਤੀ, ਹੇ ਲੜਕੀ ਕਿਉਂ ਬਰਲਾਪ ਕਰਦੀ, ਆਪਦਾ ਕੀਤਾ ਹੀ ਫਲ ਪਾਉਣੀ। ਤੈਨੂੰ ਪਤਾ ਪਹਿਲੇ ਜਨਮ ਦਾ, ਸਾਨੂੰ ਤੇਰੇ ਜਨਮ ਦਾ ਗਿਆਨ ਦਾ ਪਤਾ ਹੈ, ਅਸੀਂ ਵੀ ਸਰਾਪ ਕਰਕੇ ਤੋਤਾ ਤੋਤੀ ਬਣੇ ਹੋਏ ਹਾਂ। ਭਾਣਾ ਮਨ ਪਰਮੇਸ਼ਰ ਦਾ ਭਜਨ ਕਰ, ਤੂੰ ਪਹਿਲੇ ਜਨਮ ਵਿੱਚ ਬ੍ਰਾਹਮਣ ਦੇ ਘਰ ਵਿੱਚ ਜਨਮ ਲਿਆ, ਪੰਡਿਤ ਦੀ ਇੱਕੋ ਇੱਕ ਪੁੱਤਰੀ ਸੀ, ਬੜੀ ਤੈਨੂੰ ਵਿੱਦਿਆ ਪੜ੍ਹਾਈ ਤੇਰੇ ਪਿਤਾ ਨੇ, ਉਹਨੇ ਥੱਕ ਗਿਆ ਥਾਂ ਭਾਲ ਭਾਲ ਕੇ ਤੇਰੇ ਵਾਸਤੇ ਬਰ ਟੋਲਦਾ ਹੋਇਆ, ਤੇਰੇ ਕੋਈ ਪਸੰਦ ਨਾ ਆਵੇ, ਜਿਹੜਾ ਵੀ ਆਵੇ ਪਸੰਦ ਉਹਨੂੰ ਤੂੰ ਜਦੇ ਹੀ ਧਰਕਾਰ ਦਿਆ ਕਰੇ। ਜਿੰਨੇ ਇੱਥੇ ਥਾਂ ਥਾਂ 'ਤੇ ਤੇਰੀ ਸ਼ਾਦੀ ਕਰੇ, ਉਹ ਵਿਚਾਰਾ ਹੋ ਕੇ ਨਾ ਮਰ ਗਿਆ। ਕਹਿੰਦਾ ਚੰਗਾ ਪੁੱਤਰੀ, ਮੈਂ ਤਾਂ ਤੇਰੇ ਵਾਸਤੇ ਥੱਕ ਗਿਆ ਸਾਰੀ ਜ਼ਿੰਦਗੀ ਬਰ ਭਾਲਦਾ, ਪਰ ਤੇਰੇ ਕੋਈ ਇਸ ਮਾਤ ਲੋਕ 'ਚੋਂ ਪਸੰਦ ਨਹੀਂ ਆਇਆ, ਜਾਂ ਹੁਣ ਤੈਨੂੰ ਪਤੀ ਨਹੀਂ ਪ੍ਰਾਪਤ ਹੋਵੇਗਾ, ਪਿਤੇ ਦੇ ਹੀ ਸਰਾਪ ਹੋਇਆ ਹੋਇਆ ਸੀ। ਹੁਣ ਭਾਵੇਂ ਤੂੰ ਕਿੰਨੇ ਪਤੀ ਬਣਾਉਣ ਦੀ ਇੱਛਾ ਕਰੀ, ਤੇਰਾ ਪਤੀ ਨਹੀਂ ਤੈਨੂੰ ਨਸੀਬ ਪ੍ਰਾਪਤ ਹੋਵੇਗਾ ਤੇਰੇ ਭਾਗਾਂ 'ਚ। ਦੱਦਾ ਦੋਸ ਨਾ ਦੇਊ ਕਿਸੈ, ਦੋਸ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਬਰ ਜਾਨਾ। ਤੋਤਾ ਤੋਤੀ ਕਹਿਣ ਲੱਗੇ, ਮਾਨਸ ਦੇਹੀ ਹੈ, ਭਜਨ ਕਰ। ਹੁਣ ਸਾਰੀ ਜ਼ਿੰਦਗੀ ਲੜਕੀ ਨੇ ਭਜਨ 'ਚ ਬਤੀਤ ਕੀਤੀ। ਸਤਸੰਗਤ ਜੀ ਦੂਸਰੇ ਪਕਸ਼ ਦੇ ਅੰਦਰ, ਪਹਿਲੀ ਗੱਲ ਤਾਂ ਪਰਮੇਸ਼ੁਰ ਦੇ ਨਾਮ ਦਾ ਆਸਰਾ ਲੈ ਕੇ ਕੋਈ ਵਿਹਾਰ ਕਰੀਏ, ਵਿਘਨ ਪੈਂਦਾ ਹੀ ਨਹੀਂ। ਜੇ ਕੋਈ ਵਿਘਨ ਹੈ ਤਾਂ ਆਪਣੀ ਪਰਾ ਰੱਬ ਦੇ ਅਨੁਸਾਰ ਹੈ, ਉਹਦਾ ਸਤਸੰਗ ਜੀ ਦੁੱਖ ਸੁੱਖ ਦੇ ਅੰਦਰ ਭਾਣਾ ਮੰਨਣਾ ਚਾਹੀਏ।
ਸਭ ਮਗ ਅਲੰਗ ਪਹੁੰਚਤ ਪਏ,
ਇੱਧਰ ਸੁਣੋ ਸਤਸੰਗ ਜੀ, ਭਾਈ ਪੈੜੇ ਮੋਖੇ ਨੇ ਕੋਈ ਭਰਮ ਨਹੀਂ ਕੀਤਾ, ਕੋਈ ਜੋਤਿਸ਼ ਤੋਂ ਵਿੱਦਿਆ ਜੋਤਿਸ਼ੀ ਤੋਂ ਨਹੀਂ ਦਵਾਈ ਮੈਂ ਪਹੁੰਚ ਜੂੰਗਾ ਕਿ ਨਹੀਂ, ਸਾਰਾ ਰਸਤਾ ਸਫ਼ਰ ਦਾ ਪੈਦਲ ਪਹੁੰਚਿਆ।
ਪੁਰ ਸਿਵ ਨਾਭ ਪ੍ਰਵੇਸ਼ ਨਕੀਨਾ, ਇੱਥੇ
ਪਹੁੰਚਿਆ ਸਤਸੰਗ ਜੀ ਜਹਾਜ਼ ਦੇ ਉੱਤੇ ਚੜ੍ਹ ਕੇ ਅੱਗੇ ਟਾਪੂ ਤੇ ਪਹੁੰਚਿਆ ਸ਼ਿਵਨਾਭ ਦੀ ਪੁਰੀ ਵਿੱਚ।
ਦ੍ਰਿਪਤ ਪ੍ਰਸੰਗ ਬੂ ਸਭ ਲੀਨਾ,
ਪੁੱਛ ਲਿਆ ਇਸਨੇ ਜਾ ਕੇ ਵੀ ਰਾਜਾ ਕਿਹਾ ਜਾ ਇੱਥੇ,
ਮਾਇਆ ਮੇਦਨੀ ਤਿਸਕੋ ਨਾਮ,
ਦੱਸ ਦਿੱਤਾ ਉੱਥੇ ਦੇ ਲੋਕਾਂ ਨੇ ਵੀ ਇਸ ਰਾਜੇ ਦਾ ਨਾਂ ਮਾਇਆ ਮੇਦਨੀ ਹੈ।
ਚਲਤ ਪੰਥ ਸਭ ਗੁਣ ਗਨ ਤਾਮ,
ਔਰ ਰਾਜੇ ਦਾ ਸੁਭਾਅ ਚੰਗਾ ਹੈ, ਭਗਤ ਧਰਮ ਦੇ ਰਸਤੇ ਚੱਲਦਾ, ਗੁਣਾਂ ਦਾ ਘਰ ਹੈ।
ਪੁੰਨਵਾਨ ਰਾਜਾ ਧਰਮ ਗਏ,
ਧਰਮ ਦਾ ਗਿਆਤਾ ਬਹੁਤ ਹੀ ਪਵਿੱਤਰ ਖਿਆਲ ਹਨ।
ਗੁਰ ਕੋ ਸਿੱਖ ਬਲਾਸ ਤਤ ਗਏ, ਗੁਰ ਕੋ ਸਿੱਖ ਵਿਸਾਲ ਤਤ ਗਏ,
ਤਤ ਗਿਆ ਤਤ ਸਰੂਪ ਦਾ ਗਿਆਤਾ ਔਰ ਗੁਰੂ ਨਾਨਕ ਦੇਵ ਜੀ ਦਾ ਸਿੱਖ ਵੀ ਹੈ।
ਸ੍ਰੀ ਨਾਨਕ ਸਿੱਖ ਨਿਰਿਪ ਸ਼ਿਵ ਨਾਭ,
ਜਿਹੜਾ ਸ਼ਿਵ ਨਾਭ ਸੀ ਗੁਰੂ ਨਾਨਕ ਦੇਵ ਜੀ ਤੋਂ ਸਿੱਖੀ ਧਾਰੀ,
ਤਿਸ ਕੋ ਇਹ ਪੋਤਾ ਜਸ ਲਾਭ,
ਇਹ ਲਾਭ ਲੈ ਰਿਹਾ ਹੈ ਬੰਦਗੀ ਕਰਨ ਦਾ ਭਗਤੀ ਦਾ, ਇਹ ਸ਼ਿਵ ਨਾਭ ਦਾ ਪੋਤਰਾ ਹੈ। ਇਹ ਉਥੋਂ ਸਤਸੰਗ ਜੀ ਸਾਰਾ ਪਤਾ ਲੱਗ ਗਿਆ ਪੈੜੇ ਮੋਖੇ ਨੂੰ,
ਸੁਣ ਸਭ ਪੌਰ ਦਾਰ ਟਿਕ ਜਾਏ,
ਸਾਰਾ ਭੇਤ ਸੁਣ ਕਰਕੇ ਇਹ ਸਤਸੰਗ ਜੀ ਰਾਜੇ ਕੋਲੇ ਪਹੁੰਚੇ ਅੱਗੇ ਦਰਵਾਜੇ ਤੇ,
ਗੁਰੂ ਨਿਕਟ ਤੇ ਮੈਂ ਚੱਲਿਆ ਏ,
ਸੁਨੇਹਾ ਭੇਜ ਦਿੱਤਾ ਜੋੜੀਦਾਰ ਨੂੰ, ਦੱਸ ਦਿੱਤਾ ਕਿ ਰਾਜੇ ਨੂੰ ਜਾ ਕੇ ਕਹਿ ਦੇ ਮੈਂ ਗੁਰੂ ਅਰਜਨ ਦੇਵ ਜੀ ਦੇ ਕੋਲੋਂ ਆਇਆ ਹਾਂ,
ਲਿਖਿਓ ਹੁਕਮਨਾਮਾ ਮੈਂ ਲਿਆਇਓ,
ਮੈਂ ਹੁਕਮਨਾਮਾ ਲਿਖ ਕੇ ਲਿਆਇਆ ਅੰਮ੍ਰਿਤਸਰ ਸਾਹਿਬ ਤੋਂ,
ਸਦ ਪੂਬਤ ਕੋ ਦੇਵ ਸੁਨਾਇਓ,
ਜਾ ਕੇ ਰਾਜੇ ਨੂੰ ਖਬਰ ਦੇ ਦਿਓ,
ਜਬ ਨਿਰਪ ਸੋ ਸਭ ਕਹੀ ਹਕੀਕਤ,
ਜਦੋਂ ਸਤਸੰਗ ਜੀ ਜੋੜੀਦਾਰ ਨੇ ਅੰਦਰ ਜਾ ਕੇ ਰਾਜੇ ਨੂੰ ਸਭ ਗੱਲ ਦੱਸ ਦਿੱਤੀ,
ਪਿਤਾ ਪਤਾ ਮੈਂ ਤੇਜੋ ਅੜੀਕਤ,
ਸਤਸੰਗ ਜੀ ਸ਼ਿਵ ਨਾਭ ਉਡੀਕਦਾ ਰਿਹਾ, ਗੁਰੂ ਨਾਨਕ ਦੇਵ ਜੀ ਦੇ ਬਚਨ ਸੀ ਨਾ ਕਿ ਜਿਹੜੀ ਤੈਨੂੰ ਸਿੱਖਿਆ ਦਿੱਤੀ ਹੈ ਇਹ ਅਸੀਂ ਆਪਣੇ ਹੱਥੀਂ ਲਿਖੀ ਆ ਪੋਥੀ ਪ੍ਰਾਣ ਸੰਗਲੀ, ਇਹ ਸਾਡਾ ਸਿੱਖ ਲੈਣ ਆਵੇਗਾ। ਸ਼ਿਵ ਨਾਭ ਸਤਸੰਗ ਜੀ ਉਡੀਕਦਾ ਰਿਹਾ ਗੁਰੂ ਨਾਨਕ ਦੇਵ ਜੀ ਦਾ ਸਿੱਖ ਆਊਗਾ, ਉਹਨੂੰ ਦੇਵਾਂਗਾ ਅਮਾਨਤ ਰੱਖੀ। ਜਦੋਂ ਅੰਤ ਦਾ ਸਮਾਂ ਆ ਗਿਆ, ਚੇਤਾ ਰੱਖਿਆ ਕਿ ਉਹਨੂੰ ਲੈਣ ਤਾਂ ਸਿੱਖ ਆਇਆ ਨਹੀਂ, ਆਪਦੇ ਪੁੱਤਰ ਨੂੰ ਚੇਤਾ ਕਰਾਇਆ, ਪੁੱਤਰ ਹੋਰ ਗੱਲਾਂ ਸਾਰੀਆਂ ਰਾਜ ਦੀਆਂ ਭੁੱਲ ਜੀ ਪਰ ਗੁਰੂ ਨਾਨਕ ਦੇਵ ਜੀ ਦਾ ਬਚਨ ਨਾ ਭੁੱਲੀ। ਆਹ ਪੋਥੀ ਹੈ ਅਮਾਨਤ ਆਪਣੇ ਕੋਲੇ, ਕੋਈ ਵੀ ਸਿੱਖ ਆਵੇ ਜਦੋਂ ਮੰਗੇ ਇਹ ਦੇਣੀ ਹੈ, ਅਮਾਨਤ ਹੈ। ਪੁੱਤਰ ਵੀ ਉਡੀਕਦਾ ਸਤਸੰਗ ਜੀ ਰਾਜ ਕਰਕੇ ਸਮਾ ਗਿਆ, ਅੱਜ ਪੋਤਰ ਆ ਸਤਸੰਗ ਜੀ, ਇਹਦਾ ਨਾਂ ਮਾਇਆ ਮੇਦਨੀ ਹੈ। ਭਾਈ ਪੈੜਾ ਮੋਖਾ ਪਹੁੰਚਿਆ ਗੁਰੂ ਅਰਜਨ ਦੇਵ ਜੀ ਦਾ ਭੇਜਿਆ ਪ੍ਰਾਣ ਸੰਗਲੀ ਲੈਣ ਵਾਸਤੇ, ਇਹਨੂੰ ਸਤਸੰਗ ਜੀ ਜਦੋਂ ਖਬਰ ਹੋਈ ਕਿ ਹੁਕਮਨਾਮਾ ਲੈ ਕੇ ਆਇਆ ਸਿੱਖ,
ਤਤ ਸ਼ੈਨ ਉੱਠਿਓ ਗਾਉਂ ਆਇਓ,
ਬਹੁਤ ਛੇਤੀ ਸਿੰਘਾਸਣ ਤੋਂ ਉੱਠਿਆ, ਉੱਠ ਕੇ ਸਤਿਕਾਰ ਲਈ ਸਿੱਖ ਦੇ ਆਇਆ,
ਕਰ ਆਦਰ ਅੰਤਰ ਪਰ ਵਸਾਇਓ,
ਸਤਿਕਾਰ ਕਰਕੇ ਸਿੱਖ ਦਾ ਮਹਿਲਾਂ ਚ ਲੈ ਗਿਆ ਆਪਦੇ ਪਾਸ,
ਸੁਭ ਆਸਨ ਪਰ ਨਿਕਟ ਬਿਠਾਏ,
ਸੋਹਣੇ ਆਸਣ ਤੇ ਭਾਈ ਪੈੜੇ ਮੋਖੇ ਨੂੰ ਬਿਠਾ ਕੇ,
ਨਿਰਪ ਜੁੱਤ ਸਭ ਬੰਦੇ ਪਾਏ,
ਰਾਜੇ ਦੇ ਸਮੇਤ ਜਿੰਨੇ ਅਹਿਲਕਾਰ ਵਜ਼ੀਰ ਆਦਿਕ ਨੌਕਰ ਸੀ ਸਾਰੇ ਭਾਈ ਪੈੜੇ ਮੋਖੇ ਦੇ ਚਰਨਾਂ ਤੇ ਡਿੱਗ ਪਏ,
ਜਬੇ ਹੁਕਮਨਾਮਾ ਇਨ ਦੀਨਾ,
ਜਦੋਂ ਹੁਕਮਨਾਮਾ ਗੁਰੂ ਅਰਜਨ ਦੇਵ ਜੀ ਦੇ ਕਰ ਕਮਲਾਂ ਦਾ ਦਿੱਤਾ,
ਪਇਓ ਹਰਕ ਸਿਰ ਪਰ ਤਰ ਲੀਨਾ,
ਇੰਨੀ ਖੁਸ਼ੀ ਹੋਈ ਸਤਸੰਗਤ ਜੀ, ਰਾਜੇ ਨੇ ਸੀਸ ਤੇ ਰੱਖਿਆ ਹੁਕਮਨਾਮਾ,
ਕਹਿ ਨਿਰਪ ਨਿਜ ਦਾਸਨ ਕੇ ਸੰਗ,
ਰਾਜਾ ਉਸ ਵੇਲੇ ਆਪਣੇ ਸੇਵਕਾਂ ਨੌਕਰਾਂ ਨੂੰ ਸਾਰਿਆਂ ਨੂੰ ਲੱਗਾ ਕਹਿਣ,
ਕਰੋ ਸਕਲ ਮੰਗਲ ਸ਼ਵ ਰੰਗ,
ਆਓ ਭਾਈ ਸਾਰੀ ਰਾਜਧਾਨੀ ਚ ਖੁਸ਼ੀਆਂ ਮਨਾਓ, ਗੁਰੂ ਕਾ ਸਿੱਖ ਆਇਆ ਹੈ,
ਨਗਰ ਵਿਖੇ ਸਭ ਕੋ ਕਹਿ ਦੀਜੇ,
ਸਾਰੀ ਰਾਜਧਾਨੀ ਵਿੱਚ ਸਾਰੇ ਲੋਕਾਂ ਨੂੰ ਕਹਿ ਦਿਓ,
ਬਹੁ ਭਾਂਤ ਕਈ ਉਤਸਵ ਕੀਜੇ,
ਤਰ੍ਹਾਂ ਤਰ੍ਹਾਂ ਦੇ ਮੰਗਲਾਚਾਰ ਕਰਨ, ਖੁਸ਼ੀਆਂ ਮਨਾਉਣ,
ਲਗ ਦੰਭ ਆਦਿਕ ਬੰਜ ਬਾਜੇ,
ਛੋਟੀਆਂ ਵੱਡੀਆਂ ਧੌਂਸੇ ਨੌਬਤਾਂ ਵੱਜਣ,
ਬੰਧਨ ਵਾਰ ਫੂਲ ਦਰਵਾਜੇ,
ਦਰਾਂ ਦਰਾਂ ਦੇ ਉੱਤੇ ਜਿਵੇਂ ਕਿਸੇ ਦੇ ਸਤਸੰਗ ਜੀ ਬੱਚਾ ਜਨਮਣ ਤੋਂ ਦਰਾਂ ਦੇ ਉੱਤੇ ਪੱਤੇ ਹਰੇ ਬੰਨੇ ਨੇ ਮੰਗਲਾਚਾਰ ਦੀ ਨਿਸ਼ਾਨੀ, ਆਪਣੇ ਵੀ ਉਹ ਸਾਹਮਣੇ ਦਰਬਾਰ ਦੇ ਜਿਵੇਂ ਬੰਨਿਆ ਹੋਇਆ ਸਤਸੰਗਤ ਜੀ, ਇਸੇ ਤਰ੍ਹਾਂ ਸਾਰੇ ਦਰਵਾਜਿਆਂ ਤੇ ਖੁਸ਼ੀਆਂ ਦੇ ਇਹ ਚਿੰਨ ਨੇ ਬੰਨਣਾ ਕਰੋ,
ਸਭ ਪੁਰ ਕੇ ਨਰ ਲਏ ਅਕੋਰ,
ਸਾਰੇ ਸ਼ਹਿਰ ਦੇ ਲੋਕ ਭੇਟਾ ਲੈ ਕੇ
ਆਏ, ਨਿਰਪ ਟਿਕ ਤਬ ਕਰ ਜੋਰ,
ਹੱਥ ਜੋੜ ਕੇ ਸਤਸੰਗ ਜੀ ਰਾਜੇ ਦਾ ਹੁਕਮ ਮੰਨਦੇ ਹੋਏ ਆਏ ਸਾਰੇ ਲੋਕ ਭੇਟਾ ਲੈ ਕੇ,
ਕਰਿਓ ਤਿਹਾ ਫਲ ਬ੍ਰਿੰਦ ਅਨਾਇਓ,
ਬਹੁਤ ਕੜਾ ਪ੍ਰਸ਼ਾਦ ਮੰਗਵਾਇਆ ਕਰ ਕਰਕੇ,
ਬਹੁਤ ਸੁਗੰਧ ਫੁੱਲਨ ਬਰਸਾਇਓ,
ਫੁੱਲਾਂ ਦੀ ਵਰਖਾ ਕੀਤੀ ਭਾਈ ਪੈੜੇ ਮੋਖੇ ਤੇ ਸੁਗੰਧੀਆਂ ਫਲਾਈਆਂ,
ਨਰਨ ਹਜ਼ਾਰ ਨੂੰ ਮੈਂ ਨਿਰਪ ਲੈ ਕੇ,
ਹਜ਼ਾਰਾਂ ਦੀ ਗਿਣਤੀ ਚ ਲੋਕਾਂ ਚ ਰਾਜਾ ਲੈ ਕੇ,
ਪਠਿਓ ਹੁਕਮਨਾਮਾ ਸੁਖ ਪੈ ਕੇ,
ਹੱਥ ਵਿਚ ਲੈ ਕੇ ਰਾਜੇ ਨੇ ਸਤਸੰਗ ਜੀ ਹੁਕਮਨਾਮਾ ਪੜਿਆ ਗੁਰੂ ਅਰਜਨ ਦੇਵ ਜੀ ਦੇ ਹਸਤਾਂ ਦਾ, ਨਾਲੇ ਸਾਰੀਆਂ ਸੰਗਤਾਂ ਨੂੰ ਸੁਣਾਇਆ,
ਧੂਪ ਤਖਾਵਤ ਸੰਖ ਬਜਾਏ,
ਧੂਪ ਤਖਾ ਰਹੇ ਨੇ, ਸੰਖਾਂ ਦੀਆਂ ਧੁਨੀਆਂ ਹੋ ਰਹੀਆਂ,
ਬਹੁਤ ਸੁਗੰਧ ਚੰਦਨ ਚਰਚਾਏ,
ਸੁਗੰਧੀ ਚੰਦਨ ਆਦਿਕ ਛਿੜਕਿਆ ਹੈ,
ਪੈੜੇ ਸਿੱਖੋ ਦੇਖਣ ਕੀ ਜੈ,
ਸਾਰੇ ਕਹਿੰਦੇ ਆਓ ਭਾਈ ਪੈੜਾ ਗੁਰੂ ਕਾ ਸਿੱਖ ਹੈ, ਗੁਰੂ ਅਰਜਨ ਦੇਵ ਜੀ ਕੋਲੋਂ ਆਇਆ, ਆਓ ਉਹਨਾਂ ਦੇ ਦਰਸ਼ਨ ਕਰੀਏ, ਆਪਾਂ ਨੂੰ ਓਨਾ ਹੀ ਫਲ ਹੋਊ ਜਿੰਨਾ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਫਲ ਹੈ। ਜਿਹੜਾ ਸਿੱਖ ਸਤਸੰਗ ਜੀ ਗੁਰੂ ਕੇ ਦਰਸ਼ਨ ਕਰਕੇ ਆਉਂਦਾ ਹੈ, ਉਸ ਸਿੱਖ ਦੇ ਗਾਹਾਂ ਦਰਸ਼ਨ ਕਰੀਏ ਉਹ ਵੀ ਫਲ ਮਿਲਦਾ ਹੈ।
ਪ੍ਰਾਣ ਸੰਗਲੀ ਇਸ ਕੋ ਦੀਜੇ,
ਪ੍ਰਾਣ ਸੰਗਲੀ ਹੁਕਮਨਾਮੇ ਚ ਲਿਖਿਆ ਹੋਇਆ ਗੁਰੂ ਅਰਜਨ ਦੇਵ ਜੀ ਨੇ ਕਿ ਸਾਡੇ ਸਿੱਖ ਪੈੜੇ ਨੂੰ ਦੇ ਦਿਓ ਪ੍ਰਾਣ ਸੰਗਲੀ।
ਪੜ੍ਹ ਸੁਣ ਕੇ ਸਭ ਹੀ ਹਰਖਾਏ,
ਹੁਕਮਨਾਮਾ ਪੜ੍ਹ ਸੁਣ ਕੇ ਸਾਰੇ ਖੁਸ਼ ਹੋਏ ਰਾਜੇ ਸਮੇਤ।
ਪਾਂਤ ਪਾਂਤ ਕੀ ਭੇਟ ਚੜਾਏ,
ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਦੇ ਢੇਰ ਲਾ ਦਿੱਤੇ ਭਾਈ ਪੈੜੇ ਦੇ ਮੂਹਰੇ।
ਕਹਿ ਲੰਘ ਕਹੋ ਉਸ਼ਾਸ ਹੋ ਕਰਿਓ,
ਸਾਧ ਸੰਗ ਜੀ ਕਿੱਥੇ ਤੱਕ ਕਹੀਏ, ਰਾਜੇ ਦੇ ਸਮੇਤ ਪਰਜਾ ਨੇ ਇੰਨੀ ਖੁਸ਼ੀ ਮਨਾਈ। ਅੱਜ ਤਾਂ ਭਾਈ ਗੁਰੂ ਸਾਹਿਬ ਦੀ ਵੀ ਨਹੀਂ ਆਪਾਂ ਆਗਮਨ ਦੀ ਇੰਨੀ ਖੁਸ਼ੀ ਮਨਾਉਂਦੇ, ਸਿੱਖ ਦੇ ਪਹੁੰਚਣੇ ਦੀ ਖੁਸ਼ੀ ਮਨਾਈ ਇਹਨਾਂ ਨੇ।
ਦਰਸ਼ਨ ਜਨ ਸਤਿਗੁਰੂ ਨਿਹਰਿਓ,
ਦਰਸ਼ਨ ਹੈ ਸਿੱਖ ਦੇ ਕੀਤੇ, ਮਾਨੋ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨੇ।
ਸਿੱਖੀ ਰੀਤ ਦੇਖ ਕਰ ਤਾ,
ਉੱਥੇ ਦੀ ਸਿੱਖੀ ਮਰਜ਼ਾਦਾ ਦੇਖ ਕੇ ਭਾਈ ਪੈੜਾ ਮੋਖਾ,
ਅਚਰਜ ਸਹਿ ਸੋ ਪੈੜਾ ਰਹਾ,
ਹੈਰਾਨ ਹੋ ਰਿਹਾ ਕਿ ਇੰਨੇ ਇੱਥੇ ਪ੍ਰੇਮੀ ਸਿੱਖ ਹਨ।
ਧੰਨ ਗੁਰੂ ਨਾਨਕ ਨਿਰਧਾਰਿਓ,
ਕੀ ਕੀਤਾ ਸਤਸੰਗ ਜੀ ਮਨ ਵਿੱਚ ਭਰੋਸਾ ਧਾਰਿਆ, ਕੀ ਬੋਲਿਆ ਮੂੰਹ ਭਾਈ ਪੈੜਾ, ਕਹਿੰਦਾ ਧੰਨ ਗੁਰੂ ਨਾਨਕ ਦੇਵ ਜੀ ਧੰਨ ਹੋ, ਆਪ ਮਾਰਾ ਨਿਰਣਾ ਕੀ ਕਰਕੇ ਦੇਖ ਲਿਆ ਮੈਂ, ਆਪ ਜੈਸਾ ਕੋਈ ਨਹੀਂ, ਸਭ ਲਾਲਨ ਮੈਂ ਲਾਲ ਹੈ, ਸਭ ਖੂਬਨ ਮੈਂ ਖੂਬ, ਰੋਮ ਰੋਮ ਮੈਂ ਰਮ ਰਿਹਾ ਗੁਰੂ ਨਾਨਕ ਸ਼ਾਹ ਮਹਿਬੂਬ, ਹੇ ਸੱਚੇ ਪਾਤਸ਼ਾਹ ਜਲੇ ਥਲੇ ਤੁਹਾਡਾ ਹੀ ਪ੍ਰਤਾਪ ਹੈ।
ਅਮਨੀ ਮੰਡਲ ਸਗਲ ਉਧਾਰਿਓ,
ਜਿੰਨੀ ਧਰਤੀ ਦੀ ਮਹਾਰਾਜ ਸਾਰੀ ਸ੍ਰਿਸ਼ਟੀ ਹੈ, ਤੁਸੀਂ ਵਿਚਰ ਕੇ ਸਾਰੀ ਦਾ ਭਲਾ ਕੀਤਾ ਹੈ।
ਕੇਤਕ ਦਿਨ ਰਹਿ ਸਭ ਸੁਖ ਪਾਏ,
ਕਿਤਨੇ ਕ ਰਹਿ ਦਿਨ ਰਹਿਣਾ ਕੀਤਾ ਭਾਈ ਪੈੜੇ ਨੇ ਤੇ ਸੁਖ ਪ੍ਰਾਪਤ ਕੀਤੇ।
ਪੁੰਨ ਚੱਲ ਬੇ ਹਿਤ ਬਾਕ ਉਲਾਏ,
ਫਿਰ ਚੱਲਣ ਵਾਸਤੇ ਕਿਹਾ ਰਾਜੇ ਨੂੰ ਕਿ ਮੈਨੂੰ ਹੁਣ ਵਿਦਿਆ ਕਰ ਦਿਓ।
ਬਹੁਮੋਲੀ ਵਚਨ ਰਿਪ ਕੈ ਦੀ, ਬਹੁਮੋਲੀ ਵਚਨ ਰਿਪ ਕੈ ਦੀਨ,
ਰਾਜੇ ਸਤਸੰਗ ਜੀ ਮਈਆ ਮੇਦਨੀ ਨੇ ਜੋ ਪੋਤਰਾ ਸ਼ਿਵਨਾਭ ਦਾ ਸੀ ਬਹੁਤ ਬੜਮੁੱਲੀਆਂ ਵਸਤੂਆਂ ਭੇਟਾ ਦਿੱਤੀਆਂ।
ਪ੍ਰਾਣ ਸੰਗਲੀ ਸੌਂਪਣ ਕੀਨ,
ਪ੍ਰਾਣ ਸੰਗਲੀ ਜਿਹੜਾ ਗ੍ਰੰਥ ਹੈ ਉਹ ਵੀ ਸੌਂਪਣਾ ਕੀਤਾ, ਅਮਾਨਤ ਸੀ ਦਾਦੇ ਦੀ ਰੱਖੀ ਹੋਈ।
ਆਪਣੀ ਬਿਨੈ ਲਿਖੀ ਅਰਦਾਸ,
ਆਪਣੇ ਵੱਲੋਂ ਵੀ ਅਰਦਾਸ ਬੇਨਤੀ ਲਿਖੀ ਮਈਆ ਮੇਦਨੀ ਨੇ।
ਮਮ ਮਸਤਕ ਤੁਮ ਚਰਨ ਪਾਸ,
ਕੀ ਲਿਖਦਾ ਹੇ ਗੁਰੂ ਅਰਜਨ ਦੇਵ ਜੀ, ਮੇਰਾ ਮੱਥਾ ਤੁਹਾਡੇ ਚਰਨਾਂ ਤੇ ਟਿਕਦਾ ਹੀ ਰਹੇ।
ਮੰਜੀ ਪਰ ਬੈਠੇ ਨਿਪ ਜੋਈ,
ਇਹ ਮਹਾਰਾਜ ਜੀ ਜੋ ਵੀ ਰਾਜਾ ਮੰਜੀ ਤੇ ਬਹਿੰਦਾ ਹੈ,
ਗੁਰੂ ਜਾਨ ਪੂਜੇ ਸਭ ਕੋਈ,
ਅਸੀਂ ਮਹਾਰਾਜ ਤੁਹਾਡਾ ਰੂਪ ਕਰਕੇ ਅਸੀਂ ਸਾਰੇ ਹੀ ਪੂਜਦੇ ਹਾਂ। ਸਤਸੰਗ ਜੀ 17 ਟਾਪੂ ਸੀ, 17 ਟਾਪੂਆਂ ਚ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ। ਸ਼ਿਵਨਾਦਾਗ ਸੁਦਰਸੈਨ ਬਦਰਬੈਨ ਆਦਿਕ ਇਹ ਜੇ ਰਾਜੇ ਹੋਏ ਸਾਰਿਆਂ ਨੂੰ, ਸਤਸੰਗ ਜੀ ਰਾਕਸ਼ਾਂ ਨੂੰ ਵੀ, ਦੇਵ ਲੂਤ ਨੂੰ ਜਿਹੜੇ ਖਾਣ ਨੂੰ ਤਿਆਰ ਹੋਏ ਸੀ ਭਾਈ ਬਾਲੇ ਮਰਦਾਨੇ ਨੂੰ ਦੇਖ ਕੇ, ਉਹਨਾਂ ਰਾਕਸ਼ਾਂ ਨੂੰ ਵੀ ਮਹਾਰਾਜ ਨੇ ਉਪਦੇਸ਼ ਦਿੱਤਾ। ਉਸ ਤੋਂ ਉਪਰੰਤ ਇੱਕ ਰਾਜੇ ਨੂੰ ਦੀ ਭਾਵਨਾ ਦੇਖ ਕੇ ਮਹਾਰਾਜ ਕਹਿੰਦੇ ਭਾਈ, ਅੱਗੇ ਕਹਿੰਦੇ ਜੀ ਫਲਾਣਾ ਰਾਜਾ ਸਾਡੇ 'ਚ ਮੁਖੀ ਸੀ, ਉਹਦੀ ਭਾਵਨਾ ਦੇਖ ਕੇ ਕਹਿੰਦੇ ਅੱਜ ਤੋਂ ਤੂੰ ਮੁਖੀ ਹੋਵੇਂਗਾ। ਨਾਲ ਹੀ ਸਾਰੇ ਰਾਜਿਆਂ ਨੂੰ ਕਹਿਤਾ ਅੱਜ ਤੋਂ ਇਹ ਗੱਦੀ ਦਾ ਜਿਹੜਾ ਮਾਲਕ ਹੋਊ ਤੁਸੀਂ ਸਾਰਿਆਂ ਨੇ ਮੰਨਣਾ ਹੈ, ਔਰ ਰਾਜਾ ਵੀ ਹੋਇਆ ਕਰੇਗਾ, ਬ੍ਰਹਮ ਗਿਆਨੀ ਵੀ ਹੋਇਆ ਕਰੇਗਾ। ਉਹ ਇਹ ਬੇਨਤੀਆਂ ਕਰਕੇ ਭੇਜ ਰਿਹਾ ਸਤਸੰਗ ਜੀ ਸ਼ਿਵਨਾਭ ਦਾ ਪੋਤਰਾ, ਮਹਾਰਾਜ ਜੀ ਉਸ ਮੰਜੀ ਤੇ ਜਿਹੜਾ ਵੀ ਰਾਜਾ ਬਹਿੰਦਾ ਹੈ ਅਸੀਂ ਉਸ ਨੂੰ ਤੁਹਾਡਾ ਰੂਪ ਮੰਨ ਕੇ ਪੂਜਦੇ ਹਾਂ, ਤੁਹਾਡੇ ਬਚਨਾਂ ਨੂੰ ਸੱਤ ਕਰਕੇ ਮੰਨਦੇ ਹਾਂ।
ਲੈ ਪੋਥੀ ਹੋਏ ਵਿਦਾ ਵਧਾਰਾ,
ਇਉਂ ਪੋਥੀ ਪ੍ਰਾਣ ਸੰਗਲੀ ਲੈ ਕੇ ਸਤਸੰਗ ਜੀ ਵਿਦਿਆ ਹੋ ਕੇ ਚੱਲ ਪਿਆ ਪੈੜਾ ਮੋਖਾ।
ਸਤਿਗੁਰ ਮਹਿਮਾ ਮਹਾ ਵਿਚਾਰਾ,
ਸਤਰਾਹ ਵਿੱਚ ਆ ਰਿਹਾ ਤੁਰਿਆ, ਨਾਲੇ ਗੁਰੂ ਨਾਨਕ ਦੇਵ ਦੀ ਮਹਿਮਾ ਵੱਡੀ ਤੋਂ ਵੱਡੀ ਵਿਚਾਰ ਰਿਹਾ ਹੈ।
ਵੱਡ ਪ੍ਰਤਾਪ ਪੂਰਨ ਸਭ ਭੂ ਪਰ,
ਸਾਰੀ ਧਰਤੀ ਤੇ ਭਰਿਆ ਪਿਆ ਵੱਡਾ ਪ੍ਰਤਾਪ ਗੁਰੂ ਨਾਨਕ ਦੇਵ ਜੀ ਦਾ।
ਜਹੇ ਕਹੇ ਛਾਏ ਰਹੋ ਸਭ ਉਪਰ,
ਸਾਰੇ ਥਾਂ ਥਾਂ ਤੇ ਸਤਸੰਗ ਜੀ ਛਾ ਰਿਹਾ ਗੁਰੂ ਨਾਨਕ ਦੇਵ ਜੀ ਦਾ ਪ੍ਰਤਾਪ, ਕਿ ਹਜ਼ਾਰਾਂ ਕੋਹਾਂ ਮੈਂ ਚੱਲ ਕੇ ਆ ਗਿਆ, ਇੱਥੇ ਵੀ ਓਨੀ ਸ਼ਰਧਾ ਤੇ ਭਾਵਨਾ ਵਾਲੀ ਗੁਰਸਿੱਖੀ ਹੈ ਜਿੰਨੀ ਅੰਮ੍ਰਿਤਸਰ ਹੈ, ਤਾਂ ਹੈਰਾਨ ਹੋ ਰਿਹਾ ਭਾਈ ਪੈੜਾ ਮੋਖਾ।
ਮਗਮੈ ਆਵਤ ਸੰਗਤ ਹੇਰੇ,
ਰਾਹ ਵਿੱਚ ਆਉਂਦਾ ਸਤਸੰਗਤ ਜੀ ਚਲਿਆ, ਜਿੱਥੇ ਕਿਤੇ ਸੰਗਤ ਗੁਰੂ ਨਾਨਕ ਦੇਵ ਜੀ ਦੀ ਦੇਖਦਾ।
ਇਸ ਕੀ ਪੂਜਾ ਹੋਤ ਵਡੇਰੇ,
ਭਾਈ ਪੈੜੇ ਮੋਖੇ ਦੀ ਰਾਹ ਵਿੱਚ ਵੀ ਪੂਜਾ ਹੁੰਦੀ ਆ ਰਹੀ ਹੈ ਜਿੱਥੇ ਸੰਗਤਾਂ ਹੁੰਦੀਆਂ। ਜਦ ਪਤਾ ਲੱਗਦਾ ਸਤਸੰਗ ਜੀ ਕਿ ਇਹ ਭਾਈ ਪੈੜਾ ਮੋਖਾ ਅੰਮ੍ਰਿਤਸਰ ਦਾ ਨਿਵਾਸੀ ਹੈ, ਉੱਥੇ ਹੀ ਸੰਗਤਾਂ ਇਹਦੀ ਪੂਜਾ ਕਰਦੀਆਂ।
ਕਰਮ ਕਰ ਲੰਘਿਓ ਪਥ ਬਸਾਲਾ,
ਨੰਬਰ ਵਾਰ ਸਾਰਾ ਰਸਤਾ ਲੰਘਿਆ ਆ,
ਗੰਗਾ ਤੀਰ ਆਏ ਜੇ ਕਾਲਾ,
ਗੰਗਾ ਦੇ ਕਿਨਾਰੇ ਪਹੁੰਚਿਆ ਖਾਲਸਾ ਜੀ।
ਇੱਕ ਸਾਧ ਤਾਂ ਕੋ ਤਬ ਦੇਖਾ,
ਇੱਥੇ ਸੁਣੋ ਸਤਸੰਗ ਜੀ, ਇੱਕ ਸਾਧੂ ਨੇ ਦੇਖ ਲਿਆ, ਤੀਰਥਾਂ ਦੇ ਉੱਤੇ ਵੀ ਕਰਨੀ ਵਾਲੇ ਸਾਧੂ ਸਾਰੇ ਪਖੰਡੀ ਨਹੀਂ ਹੋਇਆ ਕਰਦੇ ਖਾਲਸਾ ਜੀ, ਕਰਨੀ ਵਾਲੇ ਵੀ ਸਾਧੂ ਬੇਅੰਤ ਹੁੰਦੇ। ਇੱਕ ਸਾਧੂ ਨੇ ਭਾਈ ਪੈੜੇ ਮੋਖੇ ਵੱਲ ਨੂੰ ਦੇਖਿਆ,
ਸਿਰ ਪੋਥੀ ਲੱਕ ਅਚਰਜ ਪੇਖਾ,
ਕੀ ਦੇਖਿਆ ਖਾਲਸਾ ਜੀ, ਜਿਹੜੀ ਪੋਥੀ ਸੀ ਨਾ ਪ੍ਰਾਣ ਸੰਗਲੀ, ਉਹ ਹੱਥ ਪਰ ਉੱਤੀ ਉੱਚੀ ਆ ਸਿਰ ਤੋਂ ਚਲੀ ਆ ਰਹੀ, ਭਾਈ ਪੈੜਾ ਮੋਖਾ ਉਸਨੂੰ ਹੱਥ ਨਾਲ ਨਹੀਂ ਫੜਿਆ ਹੋਇਆ ਹੈ, ਪੋਥੀ ਨਾਲ ਹੀ ਨਾਲ ਸਤਸੰਗ ਦੀ ਸ਼ਕਤੀ ਨਾਲ ਭਾਈ ਪੈੜੇ ਮੁੱਖ ਦੇ ਸਿਰ ਤੇ ਆ ਰਹੀ ਹੈ, ਪਰ ਇੱਕ ਹੱਥ ਉੱਚੀ ਫਰਕ ਤੇ ਚਲੀ ਆ ਰਹੀ ਹੈ। ਸਾਧੂ ਸੋਚਦਾ ਵੀ ਇਹੋ ਜਿਹਾ ਇਹ ਕੌਣ ਹੈ ਪ੍ਰੇਮੀ, ਜਿਹਦੀ ਪੋਥੀ ਔਰ ਪੋਥੀ 'ਚ ਵੀ ਸ਼ਕਤੀ ਹੋਵੇਗੀ, ਜਿਹਦੇ ਸਿਰ ਤੇ ਆ ਰਹੀ ਆ ਉਹ ਵੀ ਸ਼ਕਤੀ ਵਾਲਾ ਹੀ ਹੋਵੇਗਾ। ਇਹ ਸਾਧੂ ਨੇ ਗੰਗਾ ਤੇ ਰਹਿਣ ਵਾਲੇ ਨੇ ਜਦੋਂ ਦੇਖਿਆ ਇਹ ਨਜ਼ਾਰਾ,
ਨਿਰਾਧਾਰ ਪੋਥੀ ਸਿਰ ਆਵੇ,
ਕਿ ਕੋਈ ਨਿਰਾਧਾਰ ਹੈ, ਪੋਥੀ ਆਸਰਾ ਨਹੀਂ, ਪੋਥੀ ਉਸੇ ਤਰ੍ਹਾਂ ਆ ਰਹੀ ਹੈ ਸਿਰ ਦੇ ਉੱਤੇ ਨਾਲ ਨਾਲ।
ਦੇਖੀ ਸਾਧਨ ਕਿਸ ਦ੍ਰਿਸ਼ਟ ਆਵੇ,
ਉਹ ਨਹੀਂ ਕਿਸੇ ਨੂੰ ਦ੍ਰਿਸ਼ਟੀ ਪਈ, ਸਤਸੰਗ ਜਿਹਦੀਆਂ ਨੇਤਰ ਖੋਲ ਦੇਵੇ ਵਾਹਿਗੁਰੂ ਉਹਨੂੰ ਦਿਸਦੀ ਹੈ ਭਾਈ, ਕਿਹਨੂੰ ਦਿਸਣਾ ਹੈ।
ਦੇਖ ਅਜਮਤ ਪਾ ਆਵਤ ਸਾਥ,
ਅਹੀ ਜੀ ਕਰਾਮਾਤ ਸ਼ਕਤੀ ਦੇਖਦਾ ਪਿਆ, ਸਾਧ ਵੀ ਨਾਲ ਹੀ ਲੱਗ ਲਿਆ।
ਪਰ ਡੇਰਾ ਪੂਛੀ ਸਭ ਗਾਥ,
ਜਿੱਥੇ ਰਾਤ ਕੱਟਣੀ ਸੀ ਡੇਰਾ ਕੀਤਾ ਸਤਸੰਗ ਜੀ, ਭਾਈ ਪੈੜੇ ਮੋਖੇ ਨੇ ਇਹਦੇ ਕੋਲੇ ਆ ਕੇ ਸੰਤ ਨੇ ਵੀ ਮੱਥਾ ਟੇਕਿਆ, ਪੁੱਛੇ ਬਾਤ,
ਕੌਣ ਉਹ ਤੁਮ ਕਹਿਤੇ ਆਏ,
ਉਹ ਸੰਤ ਕਹਿਣ ਲੱਗਾ ਭਾਈ ਤੂੰ ਕੌਣ ਹੈ, ਆਇਆ ਕਿੱਥੋਂ ਹੈ,
ਕੈਸੀ ਪੋਥੀ ਦੇਹੋਂ ਦਿਖਾਏ,
ਪੋਥੀ ਜਿਹੜੀ ਤੇਰੇ ਨਾਲ ਆ ਰਹੀ ਹੈ ਸਿਰ ਤੋਂ ਉੱਚੀ ਇੱਕ ਸਵਾ ਹੱਥ, ਇਹ ਵੀ ਤੂੰ ਹੁਣ ਸਿਰ ਫੇਰ ਟਕਾ ਕੇ ਕੋਲੇ ਸਤਿਕਾਰ ਨਾਲ ਰੱਖੀ ਹੈ, ਇਹ ਵੀ ਦਰਸ਼ਨ ਕਰਾ ਦੇ ਮੈਨੂੰ, ਪੋਥੀ ਕਿਹੜੀ ਹੈ,
ਕਰੋ ਕਿਰਪਾ ਮੋਹੇ ਸਾਧੂ ਜਾਨ,
ਮੈਨੂੰ ਸਾਧੂ ਜਾਣ ਕੇ ਮੇਰੇ ਤੇ ਕਿਰਪਾ ਕਰੋ,
ਮੈਂ ਆਇਓ ਦਰਸ਼ਨ ਇਸ ਥਾਨ,
ਮੈਂ ਪੋਥੀ ਦੇ ਤੇ ਤੁਹਾਡੇ ਦਰਸ਼ਨਾਂ ਨੂੰ ਆਇਆ ਹੈ ਸਿੱਖ,
ਸੁਣ ਕਰ ਪੈੜੇ ਬੇਨਤੀ ਠਾਨੀ,
ਇਹਦੀ ਬੇਨਤੀ ਸੁਣ ਕੇ ਸਤਸੰਗ ਜੀ ਭਾਈ ਪੈੜੇ ਮੋਖੇ ਨੇ ਵੀ ਸਮਝ ਲਿਆ ਕਿ ਤੇ ਸਾਧੂ ਆ ਵਿਚਾਰਾ, ਬੇਨਤੀ ਕੀਤੀ,
ਸਿੰਗਲ ਦੀਪ ਤੇ ਪੋਥੀ ਆਨੀ,
ਕਹਿਣ ਲੱਗੇ ਭਾਈ ਪੈੜਾ ਮੋਖਾ ਹੇ ਸੰਤ ਜੀ, ਇਹ ਸੰਗਲਾ ਦੀਪ ਟਾਪੂ ਤੋਂ ਪੋਥੀ ਲਿਆਂਦੀ ਹੈ,
ਅੰਮ੍ਰਿਤਸਰ ਗੁਰ ਅਰਜਨ ਤੀਰ,
ਇਹ ਲਿਜਾਣੀ ਆ ਗੁਰੂ ਅਰਜਨ ਦੇਵ ਜੀ ਦੇ ਪਾਸ,
ਚੱਲ ਦੇਖੋ ਤੁਮ ਤਿਨਕੇ ਤੀਰ,
ਮੈਨੂੰ ਹੁਕਮ ਹੈ ਕਿ ਪੋਥੀ ਖੋਲਣੀ ਨਹੀਂ ਹੈ, ਪ੍ਰਕਾਸ਼ ਨਹੀਂ ਕਰਨੀ, ਉਸੇ ਤਰ੍ਹਾਂ ਹੀ ਸੰਤੋਖੀ ਹੋਈ ਹੈ, ਗੁਰੂ ਸਾਹਿਬ ਹੀ ਖੋਲਣਗੇ, ਮੈਂ ਨਹੀਂ ਖੋਲਣੀ ਇਹ, ਤੁਸੀਂ ਜੇ ਦਰਸ਼ਨ ਕਰਨੇ ਆ ਤਾਂ ਨਾਲੇ ਹੀ ਚੱਲ ਪਓ, ਇੱਥੇ ਨਹੀਂ ਮੈਂ ਤੁਹਾਨੂੰ ਇਹ ਪੋਥੀ ਦੇ ਦਰਸ਼ਨ ਕਰਾ ਸਕਦਾ, ਇਉਂ ਕਹਿ ਦਿੱਤਾ ਭਾਈ ਪੈੜੇ ਮੋਖੇ ਨੇ,
ਗੁਰ ਆਗਿਆ ਮੁਝ ਖੋਲੋ ਨਹੀਂ,
ਮੈਨੂੰ ਗੁਰੂ ਅਰਜਨ ਦੇਵ ਜੀ ਦੀ ਆਗਿਆ ਕਿ ਰਾਹ ਵਿੱਚ ਖੋਲਣੀ ਨਹੀਂ,
ਜਾਂ ਤੇ ਤੂੰ ਪਏ ਬੇਨਤੀ ਪ੍ਰਾਹੀ,
ਤਾਂ ਤੈਨੂੰ ਮੈਂ ਬੇਨਤੀ ਕੀਤੀ ਹੈ,
ਸੁਣ ਬਚ ਸਾਧ ਹਿਰਦੇ ਅਸਠਾਨੀ,
ਸੁਣ ਕਰਕੇ ਬਚਨ ਪੈੜੇ ਮੋਖੇ ਦੇ ਸਾਧ ਨੇ ਹਿਰਦੇ ਚ ਮੱਥ ਲਈ,
ਚੱਲ ਦੇਖੋ ਗੁਰ ਕੇ ਨਿਕਟਾਨੀ,
ਚਲੋ ਗੰਗਾ ਤੋਂ ਚੱਲਦੇ ਹੈ, ਗੁਰੂ ਸਾਹਿਬ ਦੇ ਚਰਨਾਂ ਦੇ ਦਰਸ਼ਨ ਪਰਸਾਂਗੇ, ਨਾਲੇ ਅੰਮ੍ਰਿਤਸਰ ਸਾਹਿਬ ਦੀ ਤੀਰਥ ਯਾਤਰਾ ਹੋਵੇਗੀ, ਨਾਲੇ ਇਸ ਪੋਥੀ ਦੇ ਦਰਸ਼ਨ ਕਰਾਂਗੇ,
ਨਿਸ ਬਤੀਤ ਕਰ ਪ੍ਰਾਤ ਸਨਾਨੇ,
ਜਦੋਂ ਸਵੇਰ ਹੋਈ ਸਤਸੰਗ ਜੀ ਰਾਤ ਬਤੀਤ ਹੋ ਗਈ, ਇਸ਼ਨਾਨ ਪਾਨ ਗੰਗਾ ਤੇ ਕੀਤਾ,
ਗੰਗ ਮਾਤ ਪਦ ਬੰਦ ਸਦਾਨੇ,
ਗੰਗਾ ਨੂੰ ਨਮਸਕਾਰ ਕਰਕੇ ਭਾਈ ਪੈੜਾ ਮੋਖਾ ਵੀ ਚੱਲ ਪਏ,
ਪੈੜਾ ਸਾਧ ਜੁਗਮ ਚੱਲ ਆਵੇ,
ਪੈੜਾ ਭਾਈ ਪੈੜੇ ਦੇ ਨਾਲ ਸਾਧ ਵੀ ਚੱਲ ਪਿਆ,
ਮਗ ਮੈਂ ਚਰਚਾ ਕਰ ਬਿਕਸਾਵੇ,
ਰਾਹ ਵਿੱਚ ਬੜੇ ਖੁਸ਼ ਹੁੰਦੇ ਆ ਰਹੇ ਨੇ, ਨਾ ਨਿੰਦਿਆ ਨਾ ਚੁਗਲੀ, ਬਾਤਾਂ ਕਿਹੜੀਆਂ, ਭਉ ਭਗਤੀ ਦੀਆਂ ਬਾਤਾਂ ਹੀ ਕਰਨੀਆਂ ਗੁਰਸਿੱਖਾਂ ਨੇ,
ਪੈੜੇ ਉਪਜੋ ਕੁਛ ਹੰਕਾਰਾ,
ਪੈੜੇ ਨੂੰ ਸਤਸੰਗ ਜੀ ਰਾਹ ਚ ਆਉਂਦੇ ਆਉਂਦੇ ਨੂੰ ਹੰਕਾਰ ਹੋ ਗਿਆ ਥੋੜਾ ਜਿਹਾ,
ਗੁਰ ਕਿਰਪਾ ਬੜ ਕਾਰਜ ਸਾਰਾ,
ਦੇਖ ਲੋ ਗੁਰੂ ਸਾਹਿਬ ਦੀ ਕਿਰਪਾ ਤਾਂ ਹੈ ਪਰ ਮੈਂ ਕੰਮ ਤਾਂ ਕਰਮ ਹੀ ਕੀਤਾ ਨਾ, ਐਡੀ ਦੂਰੋਂ ਪੋਥੀ ਲਿਆਂਦੀ ਹੈ, ਦੇਖ ਲੋ ਖਾਲਸਾ ਜੀ ਐਡੀ ਵੱਡੀ ਵਸਤਾ ਪਾ ਕੇ ਵੀ ਭਾਈ ਪੈੜੇ ਮੋਖੇ ਨੂੰ ਹੰਕਾਰ ਹੋ ਗਿਆ, ਇਹ ਤੋਂ ਬਚ ਕੇ ਰਹਿਣਾ ਚਾਹੀਦਾ, ਹੋਮੈ ਤਾਂ ਪਤਾ ਨਹੀਂ ਸਤਸੰਗ ਜੀ ਕਦੋਂ ਆ ਕੇ ਘੇਰ ਲਵੇ, ਵਾਹਿਗੁਰੂ ਕਿਰਪਾ ਕਰੇ ਸਤਸੰਗ ਜੀ ਨਿਮਕ ਨਿਮਕ ਕਰ ਸਰੀਰ ਕਟਾਵੇ, ਤੋਪੀ ਹੋਮੈ ਮੈਲ ਨਾ ਜਾਵੇ, ਨਿਮਕ ਨਿਮਕ ਕਰਕੇ ਸਰੀਰ ਕੋਈ ਕੱਟਦਾ ਕੋਈ ਦੇਖਿਆ ਨਹੀਂ, ਪਰ ਫੇਰ ਵੀ ਸਤਸੰਗ ਜੀ ਹੰਗਤਾ ਦੀ ਮੈਲ ਹੈ, ਇਹ ਤੋਂ ਵਾਹਿਗੁਰੂ ਬਚਾ ਕੇ ਰੱਖੇ। ਜਿਸੇ ਭੁਲਾਈ ਪੰਧ ਸਿਰ ਤਿਸੇ ਦਿਖਾਵੇ ਕੌਣ, ਜਿਸੇ ਦਿਖਾਲਾ ਬਟੜੀ ਤਿਸੇ ਭੁਲਾਵੇ ਕੌਣ। ਜੇ ਵਾਹਿਗੁਰੂ ਸਤਿਸੰਗਿਆਨ ਬ੍ਰਹਮ ਗਿਆਨ ਦੀ ਵਸਤਾ ਦੇ ਗਿਆਨ ਨੂੰ ਭੁਲਾ ਦੇਵੇ ਤਾਂ ਕੋਈ ਗੁਰਪੁਰੀ ਦਾ ਰਸਤਾ ਦੱਸਣ ਵਾਲਾ ਨਹੀਂ ਜੰਮਿਆ ਆਪਾਂ ਨੂੰ। ਜੇ ਭੁੱਲਿਆ ਹੋਇਆਂ ਨੂੰ ਮਾਰਗ ਪਾ ਦੇਵੇ ਮਹਾਰਾਜ, ਫਿਰ ਹੋਰ ਨਹੀਂ ਕਿਸੇ ਸ਼ਕਤੀ ਆਪਾਂ ਨੂੰ ਕਿਸੇ ਮੋੜ ਲੈਣ ਸਤਿਸੰਗਿਆਨ। ਪੂਰਨ ਓਟ ਸਤਿਸੰਗ ਜੀ ਭਰੋਸਾ ਸ਼ਰਧਾ ਗੁਰੂ ਸਾਹਿਬ ਦੇ ਚਰਨਾਂ 'ਤੇ ਰੱਖਣਾ ਚਾਹੀਦਾ। ਅੱਜ ਭਾਈ ਪੈੜੇ ਮੁੱਖੇ ਨੂੰ ਹੰਕਾਰ ਹੋ ਗਿਆ ਕਿ ਮੇਰੇ ਮਨ ਜੈਸਾ ਕੌਣ ਹੈ। ਅੱਜ ਇੱਕ ਹੱਥ ਉੱਚੀ ਪੋਥੀ ਚਲੀ ਆ ਰਹੀ ਹੈ, ਐਡੀ ਦੂਰੋਂ ਮੈਂ ਪੋਥੀ ਲੈ ਕੇ ਆਇਆ, ਹੋਰ ਕਿਹੜੇ ਸਿੱਖ ਨੇ ਲਿਆਉਣੀ ਸੀ।
ਆਨ ਸਦਾਸਰ ਡੇਰਾ ਠਾਨ
ਆ ਕੇ ਅੰਮ੍ਰਿਤਸਰ ਡੇਰਾ ਲਾ ਲਿਆ, ਗੁਰੂ ਸਾਹਿਬ ਕੋਲੇ ਨਹੀਂ ਗਿਆ।
ਪੈੜਾ ਆਪਣੇ ਧਾਮ ਸਧਾਨ
ਆਪਣੇ ਘਰ ਨੂੰ ਲੰਘ ਗਿਆ ਪੋਥੀ ਲੈ ਕੇ ਸਤਸੰਗਤ ਜੀ। ਭਾਈ ਪੈੜਾ
ਪੋਥੀ ਖੋਲ ਪੜੀ ਤਿੰਨ ਸਾਰੀ,
ਉਹ ਹੁਕਮ ਭੁੱਲ ਗਿਆ ਰਾਹ ਵਿੱਚ ਤਾਂ ਚੇਤੇ ਰੱਖਿਆ ਗੁਰੂ ਸਾਹਿਬ ਦਾ ਹੁਕਮ ਹੈ ਪੋਥੀ ਖੋਲਣੀ ਨਹੀਂ। ਘਰ ਜਾ ਕੇ ਪੋਥੀ ਖੋਲ ਲਈ ਆਪਦੇ
ਕਲਾ ਜੋਗ ਕੀ ਸਕਲ ਉਚਾਰੀ,
ਜੋਗ ਸਾਧਨਾ ਦੀ ਜਿਹੜੀ ਕਲਾ ਸੀ ਸਤਸੰਗਤ ਜੀ। ਸੂਰ ਸਰ ਸੋਸ ਲੈ, ਸੋਮ ਸਰ ਪੋਖ ਲੈ, ਜੁਗਤ ਕਰ ਮਰਤ ਸੋ ਸੰਬੰਧ ਕੀਜੈ, ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਐ, ਉਡੈ ਨ ਹੰਸ ਨ ਕੰਧ ਚੀਜੈ, ਅਜਰ ਗੌ ਜਾਰ ਲੈ ਅਮਰ ਗੌ ਮਾਰ ਲੈ, ਭਰਾਂਤ ਤਾ ਛੋਟ ਤੋ ਪਿਉ ਪੀਜੈ। ਐਸੇ ਸਤਸੰਗ ਯੋਗ ਸਾਧਨਾ ਦੇ ਸ਼ਬਦ ਗੁਰਬਾਣੀ ਵਿੱਚ ਵੀ ਮਾਰੂ ਰਾਗ ਵਿੱਚ ਆਉਂਦੇ। ਅਜਰ ਜਰੇ ਨਹੀਂ ਜਾਂਦੇ ਸਵਾਸ, ਇਸੇ ਤਰ੍ਹਾਂ ਸਤਸੰਗਤ ਜੀ ਸੋਲਾਂ ਵਾਰੀ ਸੂਰਜ ਦੀ ਸੁਰ ਦੁਆਰਾ ਸੋਖਣਾ ਖਿੱਚਣਾ ਸਵਾਸ ਨੂੰ, ਸੋਲਾਂ ਵਾਰੀ ਸਤਸੰਗ ਜੀ ਫਿਰ ਅਟਕਾਉਣਾ, ਸੋਲਾਂ ਵਾਰੀ ਫਿਰ ਸਤਸੰਗ ਜੀ ਫਿਰ ਤਿਆਗਣਾ, ਐਸੇ ਉੱਥੇ ਯੋਗ ਸਾਧਨ ਦੱਸੇ ਹੋਏ ਨੇ। ਇਹ ਪ੍ਰਾਣ ਸੰਗਣੀ ਵਿੱਚ ਵੀ ਸਤਸੰਗ ਜੀ ਯੋਗ ਸਾਧਨ ਬੜੇ ਚੰਗੇ ਚੰਗੇ ਦੱਸੇ ਹੋਏ ਸਨ। ਇਹ ਲੁਭਾਏ ਮਨ ਹੋ ਗਿਆ, ਮਨ ਵਿੱਚ ਸਤਸੰਗ ਜੀ ਹੋਮੈ ਵੀ ਸੀ, ਨਾਲੇ ਸੋਚਿਆ ਵੀ ਗੁਰੂ ਸਾਹਿਬ ਖਬਰਾਂ ਦੇਣਗੇ ਕਿ ਨਹੀਂ, ਜਿਹੜੀ ਚੰਗੀ ਚੰਗੀ ਵਿੱਚੋਂ ਪੋਥੀ ਉਹਦੇ ਪੱਤਰੇ ਮੈਂ ਇੱਥੇ ਹੀ ਰੱਖ ਲਵਾਂ। ਅੱਗੇ ਸਤਸੰਗ ਜੀ ਪੋਥੀਆਂ ਦੇ ਜਲਦ ਨਹੀਂ ਸੀ ਬੰਨਿਆ ਕਰਦੇ, ਇਕੱਲਾ ਇਕੱਲਾ ਪੱਤਰਾ ਪੜ੍ਹੀ ਜਾਣਾ ਅਤੇ ਉਵੇਂ ਜਿਵੇਂ ਰੱਖੀ ਜਾਣਾ। ਬਹੁਤ ਸਾਰੇ ਥਾਵਾਂ ਦੇ ਉੱਤੇ ਪੋਥੀਆਂ ਪੁਰਾਣੀਆਂ ਦੇਖੀਆਂ ਜਾਂਦੀਆਂ ਨੇ, ਗ੍ਰੰਥ ਵੀ ਇਕੱਲਾ ਇਕੱਲਾ ਪੱਤਰਾ ਰੱਖਣਾ, ਇੱਕ ਫੱਟੀ ਹੁੰਦੀ ਬੜੀ ਸੁੰਦਰ ਸਤਸੰਗਤ ਜੀ ਉਹਦੇ 'ਤੇ ਰੱਖ ਕੇ ਪੜ੍ਹੀ ਜਾਣਾ ਅਤੇ ਸਤਿਕਾਰ ਨਾਲ ਦੂਜੇ ਪਾਸੇ ਰੱਖੀ ਜਾਣਾ, ਉਸੇ ਤਰਤੀਬ ਵਾਰ ਨਾਲੇ ਪੜ੍ਹੀ ਜਾਣਾ। ਅਤੇ ਸਿਉਂਦੇ ਨਹੀਂ ਸੀ ਹੁੰਦੇ ਸਤਸੰਗਤ ਜੀ ਇਹ ਗ੍ਰੰਥਾਂ ਨੂੰ ਸਤਿਕਾਰ ਨਾਲ ਰੱਖਦੇ। ਇਸੇ ਤਰ੍ਹਾਂ ਇੱਕ ਸਰੂਪ ਭਾਈ ਕੀ ਡਰੋਲੀ ਆ, ਸਤਸੰਗ ਜੀ ਦਸਵੇਂ ਪਾਤਸ਼ਾਹ ਦੇ ਕੋਲੋਂ ਸਾਈਨ ਕਰਾਉਣ ਲਗਾਏ ਸੀਗੇ ਉਦਾਸੀ ਸਾਧੂ, ਨੰਦ ਚੰਦ ਨੇ ਲੁਕੋ ਲਿਆ ਸੀ, ਉਹ ਸਰੂਪ ਵੀ ਜਲਦ ਨਹੀਂ ਬੰਨੀ ਹੋਈ, ਉਸੇ ਤਰ੍ਹਾਂ ਇਕੱਲਾ ਇਕੱਲਾ ਪੱਤਰਾ ਹੀ ਹੈ। ਸੋ ਹੋਰ ਵੀ ਸਤਸੰਗ ਜੀ ਪੁਰਾਣੇ ਵਿਦਿਆਲਿਆਂ ਜਾ ਕਰਕੇ ਦੇਖੇ ਸ਼ਾਸਤਰਾਂ ਦੇ ਦਰਸ਼ਨ, ਉੱਥੇ ਜਿਲਦਾਂ ਅੱਗੇ ਬਹੁਤ ਘੱਟ ਬਣਦੇ ਸੀ ਪਰ ਰੱਖਦੇ ਸਤਿਕਾਰ ਦੇ ਨਾਲ। ਸੋ ਇਹਨੇ ਸਤਸੰਗ ਜੀ ਜਿਹੜੇ ਚੰਗੇ ਚੰਗੇ ਪੱਤਰੇ ਸੀ ਸੋਹਣੇ ਲੱਗੇ, ਪ੍ਰਾਣ ਸੰਗਣੀ ਵਿੱਚੋਂ ਕੱਢ ਕੇ ਆਪਦੇ ਘਰ ਰੱਖ ਲੈ।
ਦਲੋ ਬਾਤ ਅਦਭੁਤ ਕਰ ਦੇਖ,
ਜਿਹਦੇ ਵਿੱਚ ਬੜੀ ਸੋਹਣੀ ਚੰਗੀ ਬਾਤ ਅਸਚਰਜਤਾਈ ਵਾਲੀ ਦੇਖੀ ਲਿਖੀ ਹੋਈ।
ਸਾਦੇ ਜਿਸ ਅਜਮਤ ਸੋ ਜੋ ਵਸੇਖ,
ਉਹ ਪੱਤਰੇ ਰੱਖੇ ਜਿਹਦੇ ਵਿੱਚ ਸਿੱਖਿਆ ਇਹੀ ਜੀ ਸੀ ਵੀ ਜਿਹੜਾ ਕੋਈ ਉਹ ਸਾਧਨ ਕਰ ਲਵੇ ਉਹਨੂੰ ਬੜੀ ਭਾਰੀ ਸ਼ਕਤੀ ਆ ਜਾਵੇਗੀ ਉਹਦੇ ਵਿੱਚ।
ਬ੍ਰਹਮ ਮਾਇਆ ਤੇ ਚਿੱਤ ਪਰਮਾਇਸ਼,
ਜਿਉਂ ਸਤਸੰਗ ਜੀ ਪਰਮੇਸ਼ਰ ਦੀ ਮਾਇਆ ਸਭ ਦੇ ਮੂੰਹ ਦੂਜੇ ਪਾਸੇ ਨੂੰ ਭੁਆ ਦਿੰਦੀ ਹੈ, ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ, ਵੱਡੇ ਵੱਡੇ ਛੜ ਤੇ ਸਤਸੰਗਤ ਜੀ ਇਹ ਮਾਇਆ ਨੇ ਭਰਮਾ ਲਿਆ। ਜਿਹੜੇ ਸਤਸੰਗ ਜੀ ਲੋਭ ਕਰਨਾ ਵੀ ਮਾਇਆ ਹੀ ਹੈ।
ਕੁਛ ਪ੍ਰਸੰਗ ਨਿਜ ਸਦਨ ਦਰਾਇਸ,
ਥੋੜੇ ਜਿਹੇ ਪੱਤਰਿਆਂ ਦੇ ਜਿਹੜਾ ਪ੍ਰਸੰਗ ਸੀ ਉਹਨੂੰ ਚੰਗੇ ਲੱਗੇ, ਉਹ ਘਰ ਲੁਕੋਲੇ।
ਗੁਰਪਦ ਆਣ ਬੰਧਨਾ ਕੀਨ,
ਦੂਸਰੇ ਨਾ ਸਾਰੀ ਪ੍ਰਾਣ ਸੰਗਣੀ ਲੈ ਆ ਗੁਰੂ ਸਾਹਿਬ ਦੇ ਆਚਰਨਾਂ ਤੇ ਮੱਥਾ ਟੇਕਤਾ।
ਪੋਥੀ ਪੇਟਾ ਪਾਤੀ ਦੀਨ,
ਨਾਲੇ ਹੁਕਮਨਾਮਾ ਸਤਸੰਗ ਜੀ ਬੇਨਤੀ ਲਿਖੀ ਸੀ ਜਿਹੜੀ ਰਾਜੇ ਨੇ, ਇੱਧਰ ਸਤਸੰਗ ਜੀ ਸਿੰਗਲਾ ਦੀਪ ਵਾਲੇ ਨੇ ਇਹਦੇ ਸ਼ਿਵਨਾਵ ਦੇ ਪੋਤਰੇ ਨੇ, ਮਈਆ ਮੇਦਨੀ ਜੀ ਦਾ ਨਾਂ ਸੀ, ਨਾਲੇ ਉਹ ਚਿੱਠੀ ਦੇ ਦਿੱਤੀ, ਨਾਲ ਹੀ ਪ੍ਰਾਣ ਸੰਗਲੀ ਪੋਥੀ ਭੇਟਾ ਕਰ ਦਿੱਤੀ।
ਅੰਤਰਜਾਮੀ ਗੁਰੂ ਪ੍ਰਵੀਨ,
ਇੱਧਰ ਅੰਤਰਜਾਮੀ ਗੁਰੂ ਅਰਜਨ ਦੇਵ ਜੀ ਚਤਰ ਹਨ,
ਤਿਨੇ ਕਰੀ ਜੋ ਸਭ ਲਖ ਦਲੀਨ,
ਜਾਣ ਲਈ ਕਿ ਨਾਲੇ ਤਾਂ ਹੋਮੈ ਧਾਰੀ ਬੈਠਾ ਪੈੜਾ, ਨਾਲੇ ਇਸ ਨੇ ਪੋਥੀ ਖੋਲ ਲਈ ਹੈ, ਵਿੱਚੋਂ ਪੱਤਰੇ ਲੁਕੋਇਆ ਘਰ,
ਖੋਲ ਬਲੋਕੀ ਪੜ ਕਰ ਸੋਈ,
ਜਦੋਂ ਪੜ ਕੇ ਸਤਸੰਗ ਜੀ ਦੇਖੀ ਖੋਲ ਕੇ,
ਅਨੇਕ ਵਿਧਨ ਸਿੱਧ ਦਾਇਕ ਜੋਈ,
ਅਨੇਕਾਂ ਤਰ੍ਹਾਂ ਦੀਆਂ ਜੁਗਤੀਆਂ ਲਿਖੀਆਂ ਜਿਹੜੀਆਂ ਰਿਧੀਆਂ ਸਿੱਧੀਆਂ ਦੇਣ ਵਾਲੀਆਂ,
ਆਦਿ ਅੰਤ ਲੋ ਪੜ ਕਰ ਸਾਰੀ,
ਆਦ ਤੋਂ ਅੰਤ ਤੱਕ ਗੁਰੂ ਅਰਜਨ ਦੇਵ ਜੀ ਨੇ ਪੜ੍ਹੀ,
ਜਿਸ ਤੇ ਅਜਮਤ ਲਹਿ ਕਰ ਪਾਰੀ,
ਜਿਸ ਦੇ ਵਿੱਚੋਂ ਸਾਧਨ ਸਿੱਖ ਕੇ ਫਿਰ ਉਹਨਾਂ ਨੂੰ ਕਮਾ ਕੇ ਬੜੇ ਭਾਰੀ ਸ਼ਕਤੀ ਵਾਲੇ ਹੋਈਦਾ ਸੀ।
ਸ੍ਰੀ ਅਰਜਨ ਤਬ ਹਿਰਦੇ ਵਿਚਾਰੀ,
ਗੁਰੂ ਅਰਜਨ ਦੇਵ ਜੀ ਨੇ ਹਿਰਦੇ ਚ ਵਿਚਾਰ ਕੀਤੀ,
ਜੀਵ ਮੰਦ ਮਤ ਹੋਏ ਕਲ ਪਾਰੀ,
ਕਲਯੁਗ ਦਾ ਸਮਾਂ ਆ ਗਿਆ, ਜੀਵ ਬੜੇ ਭਾਰੀ ਮੰਦੀ ਮਤ ਵਾਲੇ ਹੋਣਗੇ,
ਪੋਥੀ ਪੜੇ ਬੁੱਧ ਫਿਰ ਜਾਏ,
ਜੇ ਪੋਥੀ ਪ੍ਰਾਣ ਸੰਗਲੀ ਪੜ ਲਿਆ ਕਰਨਗੇ, ਉਹਨਾਂ ਦੀ ਬੁੱਧੀ ਘੁੰਮ ਜਾਇਆ ਕਰੂ, ਮਾਇਆ ਵੱਲ ਨੂੰ ਲੱਗ ਜਾ ਕਰਨਗੇ,
ਗਿਆਨਹੀਨ ਜਗ ਸਿੱਧ ਕਹਾਏ,
ਆਪਣੇ ਆਪ ਨੂੰ ਸਿੱਧ ਖਵਾਇਆ ਕਰਨਗੇ ਜੋਗੀ ਬਣ ਕੇ। ਬਾਬੇ ਜਿੱਤੀ ਸਿੱਧ ਮੰਡੀ ਕੀਤੋ ਸੂ ਆਪਣਾ ਪੰਥ ਨਿਰਾਲਾ, ਸਿੱਧਾਂ ਨੂੰ ਤਾਂ ਆਪ ਗੁਰੂ ਨਾਨਕ ਦੇਵ ਜੀ ਨੇ ਜਿੱਤ ਕਰਕੇ ਇੱਧਰ ਭਉ ਭਗਤੀ ਵਾਲਾ ਪੰਥ ਪ੍ਰਗਟ ਕੀਤਾ ਹੈ, ਗੁਰਮੁਖ ਪੰਥ ਅਤੀਤੰ। ਜੇ ਪ੍ਰਾਣ ਸੰਗਲੀ ਲੋਕ ਆਪਣੇ ਸਿੱਖ ਪੜ੍ਹਨ ਲੱਗ ਗਏ, ਇਹਨਾਂ ਨੇ ਵੀ ਸਿੱਧਾਂ ਵਾਂਗੂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣਗੀਆਂ, ਇਹ ਮਾਇਆ ਚ ਲੱਗ ਜਾਣਗੇ।
ਜਾਂ ਤੇ ਉਚਿਤ ਨਾ ਪੋਥੀ ਰੱਖਣ,
ਇਹ ਪੋਥੀ ਆਪਾਂ ਸਿੱਖਾਂ ਨੂੰ ਨਾ ਪੜ੍ਹਨ ਪੜ੍ਹਨ ਨੂੰ ਦੇਈਏ ਤਾਂ ਚੰਗਾ, ਇਹ ਨਾ ਰੱਖੀਏ ਚੰਗਾ।
ਰਿਸ ਕਰ ਪੈੜੇ ਕੋ ਕੇ ਪਾਖੇ,
ਉਸ ਵੇਲੇ ਆਪ ਜੀ ਨੇ ਵੀਰ ਰਸੀ ਧਾਰ ਕੇ ਗੁਰੂ ਅਰਜਨ ਦੇਵ ਜੀ ਨੇ ਭਾਈ ਪੈੜੇ ਨੂੰ ਕਿਹਾ,
ਜੋ ਪ੍ਰਸੰਗ ਇਸ ਤੇ ਨਿਕਸਾਇਓ,
ਤੁਹਾਨੂੰ ਗੁਰੂ ਅੰਤਰਜਾਮੀ ਗੁਰੂ ਅਰਜਨ ਦੇਵ ਜੀ ਕਹਿੰਦੇ ਕਹਿੰਦੇ ਪੈੜੇ ਜਿਹੜੇ ਪ੍ਰਸੰਗ ਪੱਤਰੇ ਇਹਦੇ ਵਿੱਚੋਂ ਕੱਢ ਕੇ ਰੱਖਿਆ ਕਿਤੇ,
ਸੋ ਵੀ ਚਾਹੀਏ ਇਹ ਮਿਲਾਇਓ,
ਉਹ ਵੀ ਸਾਨੂੰ ਚਾਹੀਦੇ ਇਹਦੇ ਵਿੱਚ ਮੇਲ ਦੀਏ, ਲਿਆ ਕਿੱਥੇ ਨੇ,
ਸੋ ਮੰਗਾਏ ਜਲ ਕਰਿਓ ਪ੍ਰਵਾਹ।
ਉਸੇ ਵੇਲੇ ਸਤਸੰਗ ਜੀ ਮੁਕਰਨਾ ਕੀ ਸੀ, ਪਤਾ ਸੀ ਵੀ ਮਹਾਰਾਜ ਤਾਂ ਅੰਤਰਜਾਮੀ ਨੇ ਪਤਾ ਇਹਨਾਂ ਨੂੰ ਲੱਗ ਗਿਆ, ਜਦੋਂ ਹੀ ਮਾਫੀ ਮੰਗੀ ਨਾਲੇ ਘਰੋਂ ਮੰਗਵਾ ਲਏ ਪੱਤਰੇ, ਸਾਰੀ ਪ੍ਰਾਣ ਸੰਗੜੀ ਮਹਾਰਾਜ ਨੇ ਜਲ ਪ੍ਰਵਾਹ ਕਰ ਦਿੱਤੀ ਸਰੋਵਰ ਵਿੱਚ।
ਅਚਰਜ ਦੇਖ ਪਏ ਸਭ ਤਾਂ,
ਸਾਰੇ ਸਿੱਖ ਦੇਖ ਕੇ ਹੈਰਾਨ ਹੋ ਗਏ ਵੀ ਏਡੀ ਦੂਰੋਂ ਗ੍ਰੰਥ ਮੰਗਵਾਇਆ ਤੇ ਫਿਰ ਇਹ ਲਿਆ ਕੇ ਜਲ ਪ੍ਰਵਾਹ ਕਰ ਦਿੱਤਾ। ਮੰਗਵਾਇਆ ਕਿਉਂ ਸੀ ਕਿ ਜੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਗੁਰੂ ਗ੍ਰੰਥ ਸਾਹਿਬ ਚੜ੍ਹਾਉਣ ਵਾਲੀ ਹੋਈ ਤਾਂ ਚੜ੍ਹਾਵਾਂਗੇ, ਜਿਹੜੀ ਨਹੀਂ ਚੜ੍ਹਾਉਣ ਵਾਲੀ ਹੋਊ ਉਹਨੂੰ ਜਲ ਪ੍ਰਵਾਹ ਕਰ ਦਿਆਂਗੇ। ਇਹ ਵਿਚਾਰ ਕੇ ਸਤਸੰਗਤ ਜੀ, ਕੋਈ ਐਸੀ ਬਾਤ ਨਹੀਂ, ਗੁਰੂ ਨਾਨਕ ਰੂਪ ਹੀ ਨੇ ਪੰਜਵੇਂ ਥਾਂ, ਕੋਈ ਫਰਕ ਤਾਂ ਨਹੀਂ ਹੈ, ਆਪ ਨੇ ਮੰਗਵਾਈ ਹੈ ਪੋਥੀ, ਆਪ ਹੀ ਲਿਖਣ ਵਾਲੇ ਨੇ ਸੰਗਲਾ ਦੀਪ ਜਾ ਕੇ, ਆਪ ਹੀ ਮੰਗਵਾਉਣ ਵਾਲੇ ਨੇ, ਆਪ ਹੀ ਭਾਈ ਜਲ ਪ੍ਰਵਾਹ ਕਰਨ ਵਾਲੇ, ਦੂਸਰਾ ਤਾਂ ਹੈ ਹੀ ਨਹੀਂ ਕੋਈ।
ਦੇਖ ਸਾਧ ਬਿਸਮਤ ਹੋਏ ਪਾਰੀ,
ਉਹ ਸਾਧ ਵਿਚਾਰਾ ਉਡੀਕਦਾ ਹੀ ਰਹਿ ਗਿਆ, ਮੈਂ ਪੋਥੀ ਦੇ ਦਰਸ਼ਨ ਕਰਨੇ ਨੇ, ਜਿਹੜਾ ਗੰਗਾ ਤੋਂ ਆਇਆ ਸੀ ਉਹ ਹੈਰਾਨ ਹੋ ਗਿਆ ਜਦੋਂ ਸਰੋਵਰ ਦੇ ਵਿੱਚ ਪ੍ਰਵਾਹ ਦਿੱਤੀ ਪੋਥੀ।
ਗੁਰਪਦ ਨਿਕਟ ਸੋ ਬਿਨੇ ਉਚਾਰੀ,
ਜਦੋਂ ਹੀ ਮਹਾਰਾਜ ਦੇ ਚਾਨਾਂ ਤੇ ਬੇਨਤੀ ਕੀਤੀ,
ਮਹਾਰਾਜ ਮੁਝ ਸੁਣ ਅਰਦਾਸ,
ਮਹਾਰਾਜ ਮੇਰੀ ਅਰਦਾਸ ਵੀ ਸੁਣ ਲੋ, ਸਾਧ ਕਹਿੰਦਾ
ਦੂਰੋਂ ਤੇ ਆਵਾਂ ਤਰਿਆਸ,
ਮੈਂ ਤਾਂ ਜੀ ਇਹ ਆਸ ਧਾਰ ਕੇ ਆਇਆ ਸੀ ਪੋਥੀ ਪੜੂੰਗਾ, ਇਹ ਜੀ ਸ਼ਕਤੀ ਵਾਲੀ ਪੋਥੀ ਹੈ, ਇੱਕ ਹੱਥ ਉੱਤੇ ਹੀ ਸੀਸ ਤੇ ਸਿੱਖ ਦੇ ਆ ਰਹੀ ਸੀ, ਮੈਂ ਤਾਂ ਆਸਾ ਧਾਰ ਕੇ ਆਇਆ ਸੀ ਪੋਥੀ ਪੜ੍ਹਨ ਦੀ।
ਪੜ੍ਹੋ ਲਿਖੋ ਪੋਥੀ ਗੁਰਜੋਈ,
ਮੈਂ ਮਹਾਰਾਜ ਜਿਹੜੀ ਪੋਥੀ ਆ ਵੀ ਇਸਨੂੰ ਪੜਾਂਗਾ ਲਿਖਾਂਗਾ,
ਲਾਭ ਅਧਿਕ ਜਾਂ ਤੇ ਮੋਹ ਹੋਈ,
ਮੈਨੂੰ ਬਹੁਤ ਲਾਭ ਹੋਵੇਗਾ, ਮੇਰਾ ਤਾਂ ਸਭ ਕੁਛ ਰੁੜ ਗਿਆ।
ਦੇਖ ਸਾਧ ਤੀਜ ਧੀਰਜ ਮਨ ਖੋਇਓ,
ਇਹ ਦੇਖ ਕਰਕੇ ਸਾਧ ਨੇ ਮਨ ਦੀ ਧੀਰਜਤਾ ਤਿਆਗ ਦਿੱਤੀ ਕਿ ਮੈਂ ਏਡੀ ਦੂਰੋਂ ਆਇਆ ਵੀ ਪੋਥੀ ਬਿਨਾਂ ਨਸੀਬ ਹੋਈ,
ਸੀਸ ਚਰਨ ਤਨ ਨਮਰੀ ਹੋਇਓ,
ਨਿਮਰਤਾ ਧਾਰੀ ਇਸ ਨੇ ਮਹਾਰਾਜ ਦੇ ਮੱਥਾ ਟੇਕਿਆ ਚਰਨਾਂ ਤੇ,
ਸਾਧ ਦਸ਼ਾ ਦੇਖ ਗੁਰੂ ਕਿਰਪਾਲ,
ਜਦੋਂ ਇਹਦੀ ਘਬਰਾਹਟ ਵਾਲੀ ਹਾਲਤ ਦੇਖੀ ਗੁਰੂ ਅਰਜਨ ਦੇਵ ਜੀ ਕਿਰਪਾਲੂ ਹੋਏ,
ਜੋ ਇੱਛਾ ਕੱਢ ਲਿਓ ਤਤਕਾਲ,
ਮਹਾਰਾਜ ਕਹਿੰਦੇ ਸੰਤ ਜੀ ਜੇ ਤੇਰੀ ਇੱਛਾ ਹੈ ਪੋਥੀ ਲੈਣ ਦੀ ਤਾਂ ਛੇਤੀ ਕਰ, ਫਿਰ ਭਿੱਜ ਜਾਣਗੇ ਸਾਰੇ ਪੱਤਰੇ, ਕੱਢ ਲੈ ਪੋਥੀ।
ਸ਼ੀਗਰ ਪਰਵਿਸ ਜਲ ਕੱਢ ਕਰ ਲੀਨੀ,
ਇਹਨੇ ਤਾਂ ਮਾਰੀ ਸਾਧ ਨੇ ਛਾਲ ਧੋਤੀ ਕੱਸ ਕੇ ਖਾਲਸਾ ਜੀ ਸਰੋਵਰ ਦੇ ਵਿੱਚੋਂ ਕੱਢ ਲਿਆ ਪ੍ਰਾਣ ਸੰਗਲੀ।
ਹੋਏ ਪ੍ਰਸੰਨ ਗੁਰ ਤਾਂ ਕੋ ਦੀਨੀ,
ਮਹਾਰਾਜ ਕਹਿੰਦੇ ਚੰਗਾ ਤੈਨੂੰ ਹੀ ਦਿੱਤੀ, ਅਸੀਂ ਤੈਨੂੰ ਹੀ ਸੁਹੰਡਣੀ ਹੋਵੇ, ਜਾਂ ਲੈ ਜਾ ਹਰਿਦੁਆਰ ਨੂੰ, ਇਹ ਸਾਡੇ ਸਿੱਖਾਂ ਨੂੰ ਨੀ ਲੋੜ ਹੈ।
ਕਿਤਕ ਸਮੇਂ ਸੇਵ ਪੁਨ ਕਰੀ,
ਕਿਤਨਾ ਕੁ ਸਮੇਂ ਸੇਵਾ ਕੀਤੀ ਇਸ ਨੇ।
ਔਰ ਸ਼ਰਧਾ ਅਤ ਗੁਰਮੈ ਧਰੀ,
ਸਾਧੂ ਨੇ ਵੀ ਬਹੁਤ ਸਿਰ ਦੇ ਸ਼ਰਧਾ ਧਾਰੀ ਗੁਰੂ ਸਾਹਿਬ ਤੇ।
ਪੈੜਾ ਖਰੋ ਅਗਰ ਕਰ ਜੋਰ,
ਇੱਧਰ ਪੈੜਾ ਵੀ ਹੱਥ ਜੋੜੀ ਖੜਾ, ਗਲਤੀ ਬਖਸ਼ਾਉਣੀ ਹੈ।
ਖਿਮਾ ਕਰੀ ਸਤਿਗੁਰੂ ਬਹੋਰ,
ਸਤਿਗੁਰਾਂ ਨੇ ਖਿਮਾ ਕੀਤੀ, ਕਹਿੰਦੇ ਚੰਗਾ ਤੇ ਮਿਹਨਤ ਬਹੁਤ ਕੀਤੀ ਆ, ਪਰ ਕੀ ਕਰੇ ਤੂੰ, ਜੀਵ ਸਦਾ ਭੁੱਲਣ ਹਾਰ ਹੈ। ਉਹ ਭੁੱਲ ਗੁਰੂ ਕਰਤਾਰ, ਇੱਕ ਪਰਮੇਸ਼ਰ ਤੇ ਗੁਰੂ ਭੁੱਲਣ ਤੋਂ ਰਹਿਤ ਹਨ, ਨਹੀਂ ਤਾਂ ਸਾਰੀ ਸ੍ਰਿਸ਼ਟੀ ਸਤਸੰਗੀ ਭੁੱਲਣ ਦੇ ਅੰਦਰ ਹੈ। ਮਹਾਰਾਜ ਨੇ ਇਹਨੂੰ ਖਿਮਾ ਕੀਤੀ,
ਭੁੱਲ ਚੁੱਕ ਆਪਣੀ ਬਖਸ਼ਾਈ,
ਜਿਹੜੀ ਭੁੱਲ ਬਹੁਤੀ ਚੁੱਕ ਥੋੜੀ, ਉੱਕ ਜਾਣਾ ਭੁੱਲ, ਸਤਸੰਗ ਜੀ ਉੱਕ ਕੇ ਭੁੱਲ ਜਾਣਾ, ਭੂਲ ਚੂਕ ਇਕੱਠੀ ਨੂੰ ਸ਼ਬਦ ਹੈ, ਇਹ ਬਖਸ਼ਾ ਲਈ।
ਰਾਹ ਹਕੀਕਤ ਸਕਲ ਸੁਣਾਈ,
ਜਿਹੜੀ ਸਤਸੰਗ ਜੀ ਪ੍ਰਾਣ ਸੰਗਲੀ ਸੀ, ਸਾਰੀ ਸੁਣਾਉਣਾ ਕੀਤੀ।
ਸੋ ਬੰਨੋ ਸਿੱਖ ਲਿਖੀ ਗ੍ਰੰਥ,
ਇਹ ਫਿਰ ਬੰਨੂ ਦੀਆਂ ਬੀਣਾਂ ਨੇ ਸਤਸੰਗ ਜੀ ਜਿਹੜੀਆਂ, ਉਹਨਾਂ ਦੇ ਵਿੱਚ ਪ੍ਰਾਣ ਸੰਗਲੀ ਲਿਖੀ ਮਿਲਦੀ ਹੈ।
ਜਾਣਤ ਤਾਂ ਕੋ ਸਗਲੋ ਪੰਥ,
ਇਹ ਸਾਰਾ ਪੰਥ ਖਾਲਸਾ ਜਾਣਦਾ, ਜਿਹਨੇ ਪ੍ਰਾਣ ਸੰਗਲੀ ਪੜ੍ਹਨੀ ਹੋਵੇ, ਉਹ ਸਤਸੰਗ ਜੀ ਆਮ ਵੱਖਰੀ ਵੀ ਕਿਤੇ ਕਿਤੇ ਦਰਸ਼ਨ ਹੁੰਦੇ ਨੇ। ਬਹੁਤੇ ਕਠਿਨ ਸਾਧਨ ਨੇ, ਯੋਗ ਸਾਧਨ, ਉਹ ਅੱਜ ਕੱਲ੍ਹ ਦੇ ਜੀਵ ਸਤਸੰਗ ਜੀ ਨਹੀਂ ਉਹਨਾਂ ਨੂੰ ਕਰ ਸਕਦੇ। ਇੱਧਰ ਸਤਸੰਗ ਜੀ ਭਾਈ ਬੰਨੂ ਦੇ ਸਰੂਪ ਵਿੱਚ ਵੀ ਲਿਖੀ ਹੋਈ ਹੈ।
ਦੋਹਰਾ ਸ੍ਰੀ ਗੁਰੂ ਹਰਗੋਬਿੰਦ ਕੇ,
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ,
ਨਿਕਟ ਰਹੇ ਹੋ ਚਿਰਕਾਲ,
ਇਹ ਪੈੜੇ ਮੋਖੇ ਦੀ ਬਹੁਤ ਵੱਡੀ ਉਮਰ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਵੀ ਰਿਹਾ।
ਆਗਿਆਕਾਰੀ ਹੋਏ ਕਰ,
ਇਉਂ ਆਗਿਆਕਾਰੀ ਹੋ ਕੇ ਸਿੱਖੀ ਨਿਭਾਈ ਭਾਈ ਪੈੜੇ ਨੇ,
ਪੈੜਾ ਪਇਓ ਨਿਹਾਲ,
ਸਿੱਖ ਹੋਏ ਸਿੱਖ ਨਿਹਾਲ, ਨਿਹਾਲ ਹੋ ਗਿਆ, ਇੱਥੇ ਹੀ ਵਿਸਰਾਮ ਦਿੰਦੇ ਆ। ਸਤਸੰਗ ਜੀ ਭੁੱਲਾਂ ਚੁੱਕਾਂ ਮਾਫ਼ ਕਰਨੀਆਂ, ਜਿਸ ਪ੍ਰਕਾਰ ਆਪ ਜੀ ਸਤਸੰਗ ਜੀ ਗੋਇੰਦਵਾਲ ਸਾਹਿਬ ਤੋਂ ਹੁਣ ਪੋਥੀਆਂ ਮੰਗਵਾਉਣੀਆਂ ਹਨ, ਉਹ ਪੋਥੀਆਂ ਮੰਗਵਾ ਕੇ ਆਪ ਜੀ ਨੇ ਸਤਸੰਗ ਜੀ ਆ ਗ੍ਰੰਥ ਸਾਹਿਬ ਦੀ ਰਚਨਾ ਆਰੰਭ ਕਰਨੀ ਆ ਰਾਮਸਰ ਸਰੋਵਰ ਤੇ। ਇਹ ਕਥਾ ਅੱਗੇ ਆ ਰਹੀ, ਸਤਸੰਗ ਜੀ ਸਹਿਜੇ ਸਹਿਜੇ ਲਾਹਾ ਲਈਏ, ਸਤਿਗੁਰੂ ਅਰਜਨ ਦੇਵ ਜੀ ਕਿਰਪਾ ਕਰਨ, ਆਪਣੀ ਮਾਨਸ ਦੇਹੀ ਹੈ ਭਾਈ, ਇਹਦਾ ਕੁਝ ਹਿੱਸਾ ਜਿਹੜਾ ਜਿੰਨਾ ਵੀ ਆਪਾਂ ਇੱਥੇ ਆ ਕੇ ਬਤੀਤ ਕਰਦੇ ਹਾਂ, ਇਹ ਸਤਸੰਗ ਜੀ ਜ਼ਿੰਦਗੀ ਦਾ ਹਿੱਸਾ ਸਫਲਾ ਕਰਨ, ਆਪਾਂ ਜਿਸ ਕਰਕੇ ਕਿਰਤ ਕਿਰਤ ਹੋਈਏ। ਇਹ ਘੜੀ ਆਧੀ ਘੜੀ, ਆਧੀ ਹੂੰ ਤੇ ਆਦ, ਭਗਤ ਨੂੰ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਸੋ ਸਤਸੰਗ ਜੀ ਭੁੱਲਾ ਚੁੱਕਾ ਮਾਫ਼ ਕਰਨੀਆਂ, ਇੱਥੇ ਵਿਸਰਾਮ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।